ਬੇਸਮਾਰ ਅਥਾਤ ਗੰਤ ਅਤੁਲੈ ਜਿਉਂ ਬੁਲਾਵੋ ਤਿਉਂ ਨਾਨਕ ਦਾਸ ਬੋਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਆਪ ਸਰਬੱਤ ਸੰਗਤਾਂ ਨੇ ਸਤਿਗੁਰੂ ਜੀ ਦੀ ਪਾਵਨ ਹਜ਼ੂਰੀ ਵਿੱਚ ਅੰਮ੍ਰਿਤ ਵੇਲੇ ਤੋਂ ਹੀ ਬਹੁਤ ਸਾਰੇ ਪ੍ਰੇਮੀਆਂ ਨੇ ਲਾਹਾ ਪ੍ਰਾਪਤ ਕੀਤਾ ਬਾਣੀ ਦਾ, ਭਾਵੇਂ ਪਾਠ ਰੂਪ ਵਿੱਚ ਜਾਂ ਕੀਰਤਨ ਰੂਪ ਵਿੱਚ ਜਾਂ ਫਿਰ ਕਥਾ ਰੂਪ ਦੇ ਅੰਦਰ। ਸਿੰਘ ਸਾਹਿਬ ਸੰਤ ਗਿਆਨੀ ਹਰਦੀਪ ਸਿੰਘ ਜੀ ਹਜ਼ੂਰ ਸਾਹਿਬ ਵਾਲੇ, ਜਿਨ੍ਹਾਂ ਨੂੰ ਅੰਮ੍ਰਿਤ ਹੀ ਸੰਤ ਗਿਆਨੀ ਕਰਤਾਰ ਸਿੰਘ ਜੀ ਦੀ ਪ੍ਰੇਰਣਾ ਤੋਂ ਸਾਧ ਸੰਗੀ ਕਲਗੀਧਰ ਪਾਤਸ਼ਾਹ ਦਾ ਜਿਹੜਾ ਅੰਮ੍ਰਿਤ ਮਿਲਿਆ, ਉਹ ਮਹਾਂਪੁਰਸ਼ਾਂ ਦੇ ਪ੍ਰਤਾਪ ਨਾਲ ਹੀ ਅੰਮ੍ਰਿਤਧਾਰੀ ਬਣੇ ਸਨ। ਮਹਾਂਪੁਰਸ਼ਾਂ ਦੀ ਸੰਗਤ ਨੇ ਹੀ ਸਾਧ ਸੰਗੀ ਇਹਨਾਂ ਨੂੰ, ਪਹਿਲਾਂ ਦੂਸਰੇ ਉਦਾਸੀ ਮਹਾਤਮਾ ਦੇ ਨਾਲ ਸੰਬੰਧ ਸੀ ਇਹਨਾਂ ਦਾ, ਟਕਸਾਲ ਦੇ ਨਾਲ ਮਹਾਂਪੁਰਸ਼ਾਂ ਦੇ ਪ੍ਰਤਾਪ ਨਾਲ ਇਹ ਰਿਸ਼ਤਾ ਜੁੜਿਆ, ਉਹਨਾਂ ਨੇ ਕਥਾ ਦੁਆਰਾ ਨਿਹਾਲ ਕੀਤਾ। ਇਹਦੇ ਗੁਰਮੁਖ ਪਿਆਰੇ ਰਾਗੀ ਸਿੰਘ ਸਾਹਿਬਾਨ ਜੋ ਬੜੀ ਗਰੀਬੀ ਵਿੱਚ ਨਿਮਰਤਾ ਵਿੱਚ ਰਹਿਣ ਵਾਲੇ ਗੁਰਮੁਖ ਨੇ, ਬੜਾ ਸੋਹਣਾ ਕੀਰਤਨ ਹਰ ਰੋਜ਼ ਹੀ ਸਾਧ ਸੰਗਤ ਜੀ ਸੁਣਾ ਰਹੇ, ਅੱਜ ਵੀ ਕੀਤਾ ਹੈ। ਕਥਾ ਕੀਰਤਨ ਹਰ ਰੋਜ਼ ਹੁੰਦਾ ਹੈ, ਪਰ ਅੱਜ ਆਪਣਾ ਵਿਸ਼ੇਸ਼ ਕਰਕੇ ਸੰਤ ਗਿਆਨੀ ਕਰਤਾਰ ਸਿੰਘ ਜੀ ਮਹਾਂਪੁਰਸ਼ ਭਿੰਡਰਾਂ ਵਾਲੇ, ਸੰਤ ਗਿਆਨੀ ਗੁਰਬਚਨ ਸਿੰਘ ਮਹਾਂਪੁਰਖਾਂ ਦੇ ਬਖਸ਼ਿਸ਼ ਦਾ ਪਾਤਰ ਤਾਂ ਬਹੁਤ ਸਾਰੇ ਹੋਰ ਵੀ ਸਿੰਘ ਬਣੇ, ਪਰ ਜਿਹੜੀਆਂ ਵਿਸ਼ੇਸ਼ ਕਰਕੇ ਰਹਿਮਤਾਂ ਸੰਤ ਗਿਆਨੀ ਕਰਤਾਰ ਸਿੰਘ ਜੀ ਤੇ ਕੀਤੀਆਂ, ਉਹ ਸਾਧ ਸੰਗਤ ਜੀ ਸੇਵਾ ਦੇ ਕਾਰਨ ਸੀ। ਐਡੀ ਵੱਡੀ ਸੇਵਾ ਦੀ ਡਿਊਟੀ ਨਿਭਾਈ, ਉਹਨਾਂ ਮਹਾਂਪੁਰਸ਼ਾਂ ਦੀ ਭਾਈ ਵਰਸੀ ਨੂੰ ਮੁੱਖ ਰੱਖਦਿਆਂ ਹੋਇਆਂ ਉਪਰਾਲਾ ਕੀਤਾ, ਕਿਉਂਕਿ ਇਹ ਸਥਾਨ ਵਿਸ਼ੇਸ਼ ਕਰਕੇ ਉਸ ਮਹਾਂਪੁਰਸ਼ ਗੁਰਸਿੱਖ ਦੇ ਨਾਂ ਦੇ ਨਾਲ ਸੰਬੰਧਿਤ ਹੈ, ਬਾਬਾ ਸੰਘ ਜੀ ਦੇ ਨਾਲ, ਜਿਨ੍ਹਾਂ ਦੀ ਕਰਨੀ ਢਾਲਣਾ ਕਮਾਈ ਭਾਈ ਗੁਰਦਾਸ ਵੀ ਜਿਨ੍ਹਾਂ ਦਾ ਜਸ ਕਰਦੇ, ਉਹਨਾਂ ਦੇ ਪਵਿੱਤਰ ਅਸਥਾਨ ਤੇ ਗੁਰਦੁਆਰਾ ਸਾਹਿਬ ਦੀ ਮੈਨੇਜਮੈਂਟ ਜਿਹੜੀ ਸੰਤ ਸੇਵੀ ਹੈ, ਔਰ ਕਿਸੇ ਨਾ ਕਿਸੇ ਮਹਾਂਪੁਰਸ਼ ਦੁਆਰਾ, ਕਿਸੇ ਨਾ ਕਿਸੇ ਗੁਰਮੁਖ ਦੀ ਸੰਗਤ ਦੁਆਰਾ, ਉਹਦੀ ਪ੍ਰੇਰਣਾ ਦਾ ਸਦਕਾ ਤਾਂ ਸਤਿਗੁਰੂ ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਅੰਮ੍ਰਿਤ ਤੇ ਸਤਿਗੁਰੂ ਜੀ ਦੀ ਸਿੱਖੀ ਜੇ ਪ੍ਰਾਪਤ ਹੋਈ ਹੈ, ਤਾਂ ਹਰ ਗੁਰਸਿੱਖ ਦਾ ਇੱਕ ਆਪਣਾ ਇਤਿਹਾਸ ਹੈ ਛੋਟਾ ਜਿਹਾ, ਕਿ ਉਹ ਕਿਹਦੀ ਪ੍ਰੇਰਣਾ ਦੇ ਨਾਲ ਗੁਰੂ ਦਾ ਸਿੱਖ ਬਣਿਆ। ਪ੍ਰੇਰਣਾ ਤਾਂ ਫਿਰ ਮਿਲੀ ਕਿਤੋਂ? ਉਹ ਪ੍ਰੇਰਣਾ ਸਤਿਪੁਰਸ਼ਾਂ ਦੇ ਕੋਲੋਂ ਹੀ ਮਿਲਦੀ ਹੈ। ਮਹਾਂਪੁਰਸ਼ ਸਾਰੇ ਇੱਕੋ ਹੀ ਹੁੰਦੇ ਨੇ, ਉਹਨਾਂ ਦਾ ਸਿਧਾਂਤ ਇੱਕੋ ਹੀ ਹੁੰਦਾ। ਜੇ ਇੱਕ ਮੁਸਲਮਾਨ ਫਕੀਰ ਸੀ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਜਿੱਥੇ ਆਪਣੇ ਪਹਿਲੇ ਗੁਰੂ ਸਾਹਿਬਾਨਾਂ ਗੁਰੂ ਨਾਨਕ ਦੇ ਵੇਲੇ ਤੋਂ ਲੈ ਕੇ ਸਿੱਖੀ ਦੀ ਮਹਾਨਤਾ ਨੂੰ ਪ੍ਰਗਟਾਉਂਦਿਆਂ ਹੋਇਆਂ, ਜਿਵੇਂ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਹਰਿਮੰਦਰ ਸਾਹਿਬ ਦਾ ਨੀਂਹ ਪੱਥਰ ਰਖਾਇਆ, ਪੀਰ ਮੀਆਂ ਮੀਰ ਤੋਂ ਰਖਾਇਆ, ਤੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਕੋਲ ਬੁੱਧੂ ਸ਼ਾਹ ਵਰਗੇ ਪੀਰ ਸਦਾ ਆਉਂਦੇ ਰਹੇ। ਸਤਿਪੁਰਸ਼ ਕਿਸੇ ਧਰਮ ਦੇ ਅੰਦਰ ਹੋਵੇ, ਉਹਦਾ ਸਰੀਰ ਸਿਧਾਂਤਕ ਤੌਰ ਤੇ ਇੱਕ ਹੀ ਹੋਇਆ ਕਰਦਾ ਹੈ, ਉਹਦੇ ਚ ਨਹੀਂ ਫਰਕ ਹੈ। ਬ੍ਰਹਮ ਗਿਆਨ ਇੱਕ ਹੈ, ਬ੍ਰਹਮ ਗਿਆਨ ਪ੍ਰਾਪਤ ਕਰਨ ਵਾਲੇ ਦੋ ਕਿਵੇਂ ਹੋ ਸਕਦੇ? ਇਸ ਕਰਕੇ ਸੰਤ ਗਿਆਨੀ ਕਰਤਾਰ ਸਿੰਘ ਜੀ ਦੀ ਵਰਸੀ ਤੇ ਵਿਸ਼ੇਸ਼ ਕਰਕੇ ਜਿੱਤੀਆਂ ਰੂਹਾਂ ਪਹੁੰਚੇ ਹੋ, उस महापुरुष ने जो जीवन की यात्रा सी बड़ी सोहनी अपनी यात्रा संसार दे विच कर गए। सिख जगत के हिरदिया नूं इह गल बुलंदरन वाली सी, हिरदा वेदक खबर अखबारां दे छपी, अचानक एक्सीडेंट होना ते महापुरशां दा उस बहाने संसार दे विचों जाना, जिथे तक सिखी दे प्यार दी गल है ओ उनां दी अंतम घटना दे नाल उनां दी अपनी इच्छा जिहड़ी है जाहर करदी सी सिखी दे नाल किन्ना प्यार सी संत ज्ञानी करतार सिंह जी दा। कितने वड्डे भागां वाले सन, और कितने वड्डे भागां वाले उनां दे माता पिता सन, उनां दी कुल सी जिहदे च पैदा होए, धन सो वंश, गुरदेव पातशाह कहिंदे ओह वंश वी धन ही है, धन सो वंश, धन सो पिता, धन सो माता, जिन जन जाने ओह वंश धन है और ओह पिता भी धन है, ਉਹ ਮਾਤਾ ਵੀ ਧਨ ਹੈ ਜਿਹਨੇ ਇੱਕ ਭਗਤ ਪੁੱਤਰ, ਇੱਕ ਸੰਤ ਪੁੱਤਰ ਪੈਦਾ ਕਰਕੇ ਸੰਸਾਰ ਨੂੰ ਦਿੱਤਾ। ਫਿਰ ਅਗਲੀ ਗੱਲ ਹੈ, ਜਿਨ ਸਾਸ ਗਰਾਸ ਧਿਆਇਆ ਮੇਰਾ ਹਰ ਹਰ, ਉਹਨਾਂ ਨੇ ਪੈਦਾ ਹੋ ਕੇ ਕੀ ਕੀਤਾ, ਜਿਨ੍ਹਾਂ ਸਾਸ ਗਰਾਸ ਨਾ ਵਿਸੈ ਹਰਨਾਮਾ ਮਨ ਮਨ, ਧਨ ਸੇ ਸੇਈ ਨਾਨਕਾ, ਫਿਰ ਉਹਨਾਂ ਨੂੰ ਵੀ ਧਨ ਜਿਨ੍ਹਾਂ ਨੇ ਅਰਾਧਿਆ, ਧਨ ਸੇ ਸੇਈ ਨਾਨਕਾ ਪੂਰਨ ਸੋਈ ਸੰਤ। ਉਹਨਾਂ ਦਾ ਜਨਮ ਨਗਰ ਧਨ, ਉਹਨਾਂ ਦੀ ਵੰਸ਼ ਧਨ, ਦੇਹੇ ਕਿਸ ਕੀ ਵਾਪਰੀ, ਪਵਿੱਤਰ ਹੋਏ ਉਹ ਗ੍ਰਾਮ, ਉਹ ਨਗਰ ਵੀ ਪਵਿੱਤਰ ਹੋ ਜਾਂਦਾ ਹੈ ਜਿੱਥੇ ਕੋਈ ਸਤਪੁਰਸ਼ ਪੈਦਾ ਹੁੰਦਾ ਹੈ। ਮਹਾਂਪੁਰਸ਼ਾਂ ਨੇ ਇੱਕ ਵਾਰ ਵਚਨ ਕੀਤਾ ਸੀ ਕਿ ਭਾਵੇਂ ਸਾਰੀਆਂ ਸਿੱਖ ਜਥੇਬੰਦੀਆਂ, ਸਾਰੀਆਂ ਸੰਪਰਦਾਵਾਂ ਅਕਾਲ ਪੁਰਖ ਵਾਹਿਗੁਰੂ ਦੀ ਬਖਸ਼ਿਸ਼ ਹੈ, ਸਾਰਿਆਂ ਦਾ ਮੁੱਢ ਇੱਕੋ ਹੀ ਹੈ, ਪਰ ਇੱਕ ਗੱਲ ਵਿਸ਼ੇਸ਼ ਕਰਕੇ ਹੈ ਕਿ ਦਮਦਮੀ ਟਕਸਾਲ ਦਾ ਮੁਖੀ ਹਰ ਇੱਕ ਨਹੀਂ ਬਣ ਸਕਦਾ, ਔਰ ਦਮਦਮੀ ਟਕਸਾਲ ਦਾ ਮੁਖੀ ਕੋਈ ਸੰਸਾਰ ਦਾ ਬੰਦਾ ਸੰਸਾਰੀ ਵੀ ਨਹੀਂ ਬਣ ਸਕਦਾ। ਇਹਦੇ ਲਈ ਕੋਈ ਵਿਸ਼ੇਸ਼ ਰੂਹ ਗੁਰੂ ਦੇ ਹੁਕਮ ਵਿੱਚ ਜਨਮ ਲੈਂਦੀ ਹੈ, ਔਰ ਉਹਨਾਂ ਚੋਣਵਿਆਂ ਗੁਰਸਿੱਖਾਂ ਦੇ ਵਿੱਚੋਂ ਸਤਿਗੁਰੂ ਜੀ ਭੇਜਦੇ ਨੇ ਆਪਣੀ ਟਕਸਾਲ ਦਾ ਮੁਖੀ ਬਣਾਉਣ ਵਾਸਤੇ। ਇਹ ਹਰ ਇੱਕ ਦੇ ਵੱਸ ਦੀ ਗੱਲ ਨਹੀਂ ਹੈ ਕਿ ਟਕਸਾਲ ਦਾ ਮੁਖੀ ਬਣ ਜਾਏ। ਇਹ ਤੁਰਦੀ ਫਿਰਦੀ ਯੂਨੀਵਰਸਿਟੀ ਵੀ ਹੈ, ਇਹ ਪੰਡਤਾਂ ਦੀ ਕੰਸੀ ਦੇ ਮੁਕਾਬਲੇ ਚ ਇੱਕ ਕੰਸੀ ਹੈ ਟਕਸਾਲ। ਟਕਸਾਲ ਉਹਨੂੰ ਕਹਿੰਦੇ ਹੈ ਜਿੱਥੇ ਪਾਤਸ਼ਾਹੀ ਸਿੱਕੇ ਘੜ ਹੁੰਦੇ ਨੇ, ਤਿੰਨ ਕਿਸਮ ਦੇ, ਹਰ ਇੱਕ ਬਾਦਸ਼ਾਹ ਦੇ ਕੋਲ ਆਪਣੀ ਟਕਸਾਲ ਹੁੰਦੀ ਸੀ ਜਿੱਥੇ ਸਿੱਕੇ ਘੜ ਹੋਣ, ਉਹਦਾ ਨਾਮ ਟਕਸਾਲ ਹੈ। ਜਿਵੇਂ ਕੰਸੀ ਤੋਂ ਗੁਰੂ ਕੀ ਕੰਸੀ ਸ਼ਬਦ ਪਿਆ, ਮੇਵੜੇ ਤੋਂ ਗੁਰੂ ਕਾ ਮੇਵੜਾ ਸ਼ਬਦ ਪਿਆ, ਮਾਲਵੇ ਤੋਂ ਗੁਰੂ ਕਾ ਮਾਲਵਾ, ਇਹ ਨਾਮ ਪਏ ਬੜੇ ਇਤਿਹਾਸ ਨੇ ਸਾਰੀਆਂ ਪੰਕਤੀਆਂ ਦੇ, ਇਹਨਾਂ ਸਾਰੀਆਂ ਗੱਲਾਂ ਦੇ ਪਿੱਛੇ ਬੜੀਆਂ ਘਟਨਾਵਾਂ ਨੇ। ਮੇਵੜਾ ਸ਼ਬਦ ਕਿਵੇਂ ਮਿਲੇ ਹੈ, ਗੁਰੂ ਕਾ ਮੇਵੜਾ ਕਿਵੇਂ ਬਣਿਆ, ਆਪਾਂ ਕੇਵਲ ਉਸ ਨੁਕਤੇ ਤੇ ਆਈਏ। ਇਸੇ ਤਰ੍ਹਾਂ ਟਕਸਾਲ ਹਰ ਬਾਦਸ਼ਾਹ ਦੇ ਕੋਲ, ਹਰ ਦੇਸ਼ ਦੀ ਅੱਜ ਆਪਣੀ ਟਕਸਾਲ ਹੈ ਜਿੱਥੇ ਸਿੱਕੇ ਘੜ ਹੁੰਦੇ ਨੇ। ਪੁਰਾਣੇ ਸਮੇਂ ਚ ਸਿੱਕਿਆਂ ਦੇ ਤਿੰਨ ਰੂਪ ਹੁੰਦੇ ਸੀ, ਜਿੱਥੋਂ ਕਲਗੀਧਰ ਪਾਤਸ਼ਾਹ ਨੇ ਇਸ ਵਿਦਿਆ ਨੂੰ ਪੜ੍ਹਨ ਵਾਲਿਆਂ ਪੜ੍ਹਾਉਣ ਵਾਲਿਆਂ ਉਸ ਜਗ੍ਹਾ ਦਾ ਉਹਨੂੰ ਟਕਸਾਲ ਰੱਖਿਆ। ਇਹਦਾ ਕਾਰਨ ਹੈ ਕਿ ਤਿੰਨ ਤਰ੍ਹਾਂ ਦੇ ਸਿੱਕੇ سونے دیاں موہراں، چاندی دے روپے، تانبے دے پیسے، یہ تین طرح کی کرنسی جڑی سی مشہور سی. اور ان سکیاں نوں کرن والی جگہ کا نام ٹکسال رکھا گیا. یہ ٹکسال تو سی پہلے تو چلی آ رہی ہے، ہر بادشاہ کو اپنی ٹکسال سی، پر گرو نانک دے گھر اس ٹکسال ایک نام ملیا جڑا رب نوں ملیا ہویا ہے، رب تو بنا ہور کسی نوں نہیں ملیا ہویا. رب نوں نام کی ملیا؟ آد سچ، جگاد سچ، ہے بھی سچ، نانک ہو سی بھی سچ. اس ٹکسال نام ملیا گھڑی ہے شبد سچی ٹکسال، سچ شبد. وہ ٹکسالاں تو سی لیکن جھوٹیاں، کیونکہ جھوٹیاں بادشاہ دیا جھوٹیاں ٹکسالاں سن. گرو گوبند سنگھ صاحب ہمارا سچا پاتشاہ ہے، بادشاہ تو جہانگیر بھی سی پر سچا پاتشاہ نہیں بن سکیا. ایک کاہی دے دھرم کرت نے بادشاہ نو ایک ایسی ٹھوکر لا دیتی سی، بادشاہ دیا تہاں نکل گیا سی. میں ہندوستان دے اس تخت تے بیٹھا، ایک سکھ نے رکھے ہوئے پیسے چک لے، اس لیے کہ پیسے سچے بادشاہ دی ایمانت ہے، جھوٹے بادشاہ نو توں حق نہیں رکھدا. میں تے جڑا متھا بھی تینوں غلطی نہ ٹیک بیٹھا، یہ معافی منگا گا سچے بادشاہ تو. مہاراج تہاڈے بھلیکے ایک جھوٹے بادشاہ نو متھا ٹیک دتا. میں بادشاہ دا شنکا ملیا میٹ ہو گیا سی. انہیں کہا سی تو سچا پاتشاہ کیوں کہ آدھے ہو؟ سچے پاتشاہ دی سچی ٹکسال، جھوٹے پاتشاہ دیا جھوٹیاں ٹکسال. تین طرح دے سکے گھڑ آدھے، تے اتنے بھی تین طرح دے سکے گھڑ آدھے. اگلا پروگرام آپ جی نے بڑا سندر مستوانی سمپردا جی مہاپرش بابا اتر سنگھ مہاپرشا دے نام نوں کون نہیں جاندا، اس سمپردا دے دو پرانے سادھو آ جوڑی تہاڈے کول آ گئی ہے مہاپرشاں دی. سیدھے ڈنگ دے نال سیدھیاں دھارنا دے نال تہانوں نے حل کرنا ہے. دس تو بعد دھیان رکھنا گل ٹکسال دی، میں تہاڈے نال پہلا ٹکسال دی کراں گا، پھر ٹکسال دے جتھیداراں دی کچھ گل کراں گا، کیونکہ برسی ہے مہاپرشاں دی تے اج دو ہی گلاں آپاں تہاڈے نال سانجھا کراں گے. شبداں دے ارتھ اُرے آ مہاراج جی، پتلا جی گل ٹکسال جتھیدار دی. تین طرح دے سکے جویں اتھے گھڑ ہوئے، پھر ایک واری سمرتی چ لیاؤ، سونے دیاں موہراں، چاندی دے روپے، تانبے دے پیسے، یہ تین طرح دی کرنسی جس تھان تے گھڑ ہوندی سی اونوں ٹکسال کہا جاندا سی. پر کی دی؟ جھوٹھی کرنسی، جھوٹے بادشاہ، جھوٹے سنسار دے لئی خرچن واسطے، کوڑ راجا، کوڑ پرجا، کوڑ سب سنسار کو نہ واسطے. گرو گوبند سنگھ صاحب نے، گرو نانک نے ایک ٹکسال چلائی، کیونکہ گرو نانک بادشاہ دا بادشاہ ہے. یہ تین طرح دے سکھ گھر ہوں، تین طرح دے سکھ. کی ایک سکہ ہے جے بھارت وچ سکے دے وچ کھوٹ ہووے، او کھوٹا روپیہ چلیا نہیں کرتا. کھوٹے سٹیا باہر باہر، انہوں باہر سٹیا جاندا ہے. کھرے پرک خزانے پائیے، کھرے انہوں پرک کے خزانے وچ پایا جاندا ہے. مارے کہندے سکھو اتے پرکھ ہونی ہے، کھوٹیاں تے کھریاں دی پرکھ ہونی ہے. گرو پیارے پرانے سمے دے اندر ایک پرکھن دا، میں پرانے بزرگاں تو روپے پرکھن دا ایک ٹنگ سی، انہوں نے کر کے بکھایا. کہندے انگوٹھے دے اتے روپے رکھ لینا چاندی دا، اے اس طرح ٹھولا مار کے ٹنکا کے دیکھنا، تاں نوں سٹ کے اودی آواز تو کن دوارا سمجھنا یہ چاندی کنی ہے، یہ ملاوٹ کنی ہے. پارک پرکھ دے بادشاہ دے کول ایسی کرنسی نو پرکھن والے کہ کھڑے کر کے لے لے بھی روپیے
کلے گن کی گل نہیں سی، کھڑے کر کے ٹھنکا کے دیکھ، پرکھ کے دیکھ، جہے روپئے چاندی کٹ ہوں، سولہ آنے کا روپیہ بارہ بارہ آنے چ بھی چلتا سی، دس آنے چ بھی چلتا سی، کئی روپیے اٹھانے چ چلتے سی، کہ کئی روپیے جڑے بالکل کھوٹے بھی چڑھ دیو جی، یہ کسی ارتھ نہیں ہے۔ اسی طرح سکھ ایک سکا ہے، یہ سکا کس کا ہے؟ یہ مہر درگاہی ہے گرو نانک دی، یہ گرو گوبند سنگھ صاحب کے گھر سکا کریا گیا ہے، یہ سکے کی پرکھ نہ ہوئی، جدو سکے کی پرکھ نہ ہوئی تو اس ویلے کیونکہ سدگرو مہاراج جانتے سن کہ دنیا کے سب تو بڑا پہ جڑا ہے وہ موت کا ہی ہے، یہ تو بڑا کوئی پہ نہیں، موت تو پرے کسی چیز کا پہ نہیں، سکھ کا جیون مرن تو شروع کیتا، جی سکھ بننا ہے پہلا مرن قبول آ جائے، جی سکھ بننا ہے پہلا مرن قبول کر، جیون کی چھڈ آس، ایتھے ایک بہت بڑا نقطہ ہے جیون کا، جنوں جیونے کی آس ہے سکھی نہیں کما سکتا، مرنے کی چنتا نہیں، جیون کی نہیں آس، جیون کی آس نہ ہو، مرنے کی چنتا نہ ہو، سکھ یہ بچالے بچالے جو رہ گیا وہ سکھ ہے، پہلا مرن قبول جیون کی چھڈ آس، پھر ایک نال نمرتا غریبی کی نتی ہو سگل کی رہن کا، اج یہ سارے وچوں سادگی گئی، سارے کی چرن توڑ ہونے والی گل دنیا بھر کی ہینکر ایک بندے وچ آ گئی، نو سکھ ہے ساڈا، نمرتا ہے ہی پیار ہے ہی نہیں، ساڈا پتا تو یہ گل کہ سچ کہوں تو سکھو سچ کہنا، میں سچ شبد مورے لکھا کہا بعد سچ کہوں سن لو، میری گل دھیان ہے مہاراج کہتے سچ کہوں سن لو سب ہے، جن پریم کی ہو تین ہی پرب پاؤ، ستگرو مہاراج نے سکے کڑے تین قسم کے ارکھرے، کیونکہ اے پرکھ کے مالک کے خزانے میں پائے جانے، کھریاں تے کھوٹیاں دی گل کبیر نے بھی کیتی پر انہیں تھوڑی ہور ڈنگ نال کیتی ہے، سدھانت ہی ہے، کبیر صاحب کہندے میں ایک باری امباں دی رت وچ ہولی ہولی اپنی مستی تردا 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 کبیر جدھر منہ ہویا مستی سمرن کردا کردا ایک باغ وچ جا بڑیا، قدرت پرماتما دی رت اس ویلے سہاونی سی، امباں دی رت سی، پکے ہوئے امب سن، پاویں باغ وچ جا وڑیا امب چوپن دا لالچ کوئی نہیں سی کبیر نوں، کبیر تے اپنی مستی وچ گیا سی، اگے باغبان سی جاندا سی کہ کبیر ہے یا مہاراج دا باغ، کتے کتے کوئی ست پرش اپنی مرضی نال آیا کردا ہے، ست پرش دے کتے بلایا نہیں آؤ، مہاراج دا باغ آئے تو بھی ایسا بیٹھو، بیٹھ گئے اپنی برتی ہیٹھا سنسار دے لیول تے لے آندی، انہوں پوچھا سجنا کی کردا ہے، یہ تیری کریا تو میرے کو سمجھ نہیں آئی، کی کر رہے ہیں؟ کہندے جی امباں دی چھانٹی کر رہے ہیں، کی ہویا امباں نوں؟ کہندے جی کچھ امب ہو نا جنہاں نوں توتے تے کاں ٹھنگا مار گئے، داغی ہو گئے، کبیر صاحب کہندے واہ واہ میرا تے ہونا سفلا ہو گیا، گل کسے راہ دی تر پئی، گل کسے سدھانت دی تر پئی، تیری اس گل دے نال میں کوئی ہور رس لے رہا، اگے چل ایتھے نہ رکی، ہوں مینو یہ دس جنہوں نے کان تے توتے نے ٹھونگا نہیں ماریاں انہوں کا کی کرے گا، تے جنہوں نے کان تے توتے ٹھونگا مار گئے انہوں کا کی کرے گا؟ کہندے مہاتما جی ایک ڈونگا جا ٹوا پٹیا ہوا ہے، جنہوں نے ٹھونگا لگ گیا انہوں نے ٹوئے وچ پا کے مٹی دب دیاں گا، جہے دوسرے نے انہوں نے سنبھال کے رکھے ہے تاکہ جدو میرا مالک آئے گا میرے مالک نو پروان یہ ہی ہونگے جنہوں نے توتے کے کام دیا ٹھونگا نہیں لگی، اے اس مالک دکھ جانے جان گے، جے توتیاں تے کاواں دیاں ٹھنگاں ویکھ لئیاں مالک نے تاں میرے تے بھی خفا ہوئے گا بھی تو توتے اڑائے نہیں ہن، تیری انگیلی ہے، ایسا کیوں ہو گیا؟ کبیر صاحب کہندے ہن توں چپ کر جا، ਤੇ ਹੁਣ ਮੈਨੂੰ ਬੋਲਣ ਦੇ, ਤੇਰੀ ਗੱਲ ਸਮਾਪਤ ਹੋ ਗਈ ਸੱਜਣਾ ਤੇ ਹੁਣ ਮੇਰੀ ਸ਼ੁਰੂ ਹੋਣ ਦੇ। ਬਹਿ ਜਾ ਤੂੰ ਵੀ ਸੁਣ ਲੈ। ਕਬੀਰ ਮਸਤੀ ਵਿੱਚ ਆ ਕੇ ਗੁਣਗੁਣਾਇਆ, ਕਬੀਰ ਨੇ ਆਪਣੀ ਮਸਤੀ ਵਿੱਚ ਆ ਕੇ ਉੱਥੇ ਇੱਕ ਬਾਣੀ ਉਚਾਰੀ ਜਿਹੜੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਦਰ ਕਬੀਰ ਸਾਹਿਬ ਦੇ 534 ਸ਼ਬਦਾਂ ਦੇ ਅੰਦਰ ਇੱਕ ਸ਼ਬਦ ਹੈ। ਕਬੀਰ ਕਹਿੰਦਾ ਹੈ, ਕਬੀਰ ਫਲ ਲਾਗੇ ਫਲਨ, ਬੜਾ ਸੋਹਣਾ ਫਲਾਂ ਦਾ ਬਾਗ ਫਲਿਆ ਹੋਇਆ। ਕਬੀਰ ਫਲ ਲਾਗੇ ਫਲਨ, ਪਾਕਣ ਲਾਗੇ ਆਂਗ। ਫਲ ਪੱਕ ਗਏ ਨੇ ਕਬੀਰ, ਅੰਬ ਪੱਕ ਗਏ, ਰੁੱਤ ਅੰਬਾਂ ਦੀ ਹੈ। ਪਰ ਕਹਿੰਦੇ ਇੱਕ ਗੱਲ ਦਾ ਖਿਆਲ ਰੱਖੀ ਕਬੀਰਾ, ਜਾਏ ਪਹੁੰਚੀ ਖਸਮ ਕੋ ਜੋ ਬੀਜ ਨਾ ਖਾਈ ਕਾਂ। ਤੂੰ ਆਪਣੇ ਮਨੁੱਖਾ ਸਰੀਰ ਦੇ ਅੰਬ ਦੇ ਇਸ ਫਲ ਨੂੰ ਸੰਭਾਲ ਨਹੀਂ ਸਜਣਾ, ਇਹ ਪੱਕਿਆ ਹੋਇਆ ਫਲ ਹੈ ਤੇਰਾ। ਜੇ ਕਾਮ ਤੇ ਕ੍ਰੋਧ ਦੀਆਂ ਠੁੰਗਾਂ ਲੱਗ ਗਈਆਂ ਤਾਂ ਮਾਲਕ ਦੇ ਖਜ਼ਾਨੇ ਚ ਨਹੀਂ ਜਾਏਗਾ, ਨਰਕਾਂ ਦੇ ਟੋਏ ਵਿੱਚ ਜਾਏਗਾ। ਕਬੀਰ ਨੇ ਖੋਟੇ ਤੇ ਖਰਿਆਂ ਦੀ ਗੱਲ ਇੱਕ ਅੰਬ ਦੇ ਬੂਟੇ ਤੋਂ ਸਿਧਾਂਤ ਲੈ ਕੇ ਸੰਸਾਰ ਨੂੰ ਦਿੱਤਾ। ਸਤਿਗੁਰੂ ਮਹਾਰਾਜ ਨੇ ਸਿੱਖ ਨੂੰ ਕਿਹਾ, ਤੂੰ ਇੱਕ ਸਿੱਕਾ ਹੈ। ਜਿਹੜੇ ਸਿੱਖ ਅਜੇ ਸੇਵਾ ਚ ਜੁੜੇ ਨੇ ਉਹਨਾਂ ਨੂੰ ਦੱਸ ਦਿੱਤਾ ਕਿ ਤਾਂਬੇ ਦੇ ਪੈਸਿਆਂ ਦੀ ਕਰੰਸੀ ਦੇ ਵਿੱਚ ਆ ਗਏ ਤੁਸੀਂ, ਤੁਹਾਡੇ ਤੇ ਮੋਹਰ ਲੱਗ ਗਈ, ਗੁਰੂ ਦੇ ਬਣ ਕੇ ਸੇਵਾ ਆਰੰਭ ਕਰ ਲਈ, ਤਾਂਬੇ ਦੇ ਸਿੱਕੇ ਬਣ ਗਏ, ਗੁਰੂ ਦੀ ਮੋਹਰ ਲੱਗ ਗਈ। ਸੋ ਸਿੱਖ ਸਖਾ ਬੰਧਕ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੇ। ਗੁਰੂ ਦੇ ਭਾਣੇ ਵਿੱਚ ਆ ਕੇ ਦੋ ਚੀਜ਼ਾਂ ਮਿਲਣਗੀਆਂ, ਕੇਸਾਂ ਕਾ ਕਰ ਚਵਰ ਟੁਲਾਵਾ ਚਰਨ ਧੂੜ ਮੁਖ ਲਾਏ। ਸੇਵਾ ਕਰਤ ਹੋਏ ਨਿਹ ਕਾਮੀ, ਮਲ ਦੋਸ਼ ਦੀ ਨਿਵਿਰਤੀ ਵਾਸਤੇ ਜੋ ਅੰਤਹ ਕਰਨ ਚ ਤਿੰਨ ਦੋਸ਼ ਮਲ ਵਿਖੇ ਪਵਰਨ, ਪਹਿਲੇ ਦੋਸ਼ ਦੀ ਨਿਵਿਰਤੀ ਹੀ ਨਿਸ਼ਕਾਮ ਸੇਵਾ ਨਾਲ ਹੁੰਦੀ ਹੈ। ਸੇਵਾ ਕਰਨੀ ਕਾਮਨਾ ਕੋਈ ਨਾ ਹੋਵੇ, ਇੱਥੇ ਕਾਮਨਾ ਪਹਿਲਾਂ ਆਉਂਦੀ ਹੈ, ਸੇਵਾ ਬਾਅਦ ਚ ਆਰੰਭ ਹੁੰਦੀ ਹੈ, ਇਹ ਜੁੜੇ ਕਿਵੇਂ ਗੱਲ? ਕਾਮਨਾ ਪਹਿਲਾਂ ਆ ਜਾਂਦੀ ਹੈ, ਸੇਵੀ ਬਾਅਦ ਵਿੱਚ ਸ਼ੁਰੂ ਹੁੰਦੀ ਹੈ। ਤੇ ਕਿੱਥੇ ਸੇਵਾ ਕਰਕੇ ਵੀ ਕੋਈ ਕਾਮਨਾ ਨਹੀਂ ਸੀ ਕਰਨੀ, ਕਿੱਥੇ ਸੇਵਾ ਦੀ ਅਰੰਭਤਾ ਹੀ ਕਾਮਨਾ ਤੋਂ ਹੋ ਗਈ, ਕੰਮ ਤਾਂ ਪਹਿਲਾਂ ਹੀ ਗੜਬੜ ਹੋ ਗਿਆ। ਅੰਤਸ਼ਕਰਨ ਦੀ ਸ਼ੁੱਧਤਾ ਹੋਵੇ ਕਿਵੇਂ? ਅੱਜ ਸੰਸਾਰ ਦੇ ਵਿੱਚ ਕਰੋੜਾਂ ਦੇ ਵਿੱਚ ਕੋਈ ਇੱਕ ਹੈ ਜਿਸ ਦੀ ਅੰਤਸ਼ਕਰਨ ਦੀ ਸ਼ੁੱਧਤਾ ਹੈ। ਉਹਦਾ ਕਾਰਨ ਕੀ ਹੈ? ਇਹ ਔਖਾ ਰਸਤਾ, ਪਹਾੜੀਆਂ ਦਾ ਰਸਤਾ, ਚੜ੍ਹਦਾ ਹੀ ਔਖਾ, ਜਾਂਦਾ ਹੀ ਨਹੀਂ ਕੋਈ ਉੱਧਰ ਨੂੰ। ਸੰਸਾਰ ਨੂੰ ਖੁਸ਼ ਕਰਨ ਲੱਗੇ ਹੋਏ ਹਾਂ ਅਸੀਂ ਵੀ, ਜਿਹੜੀਆਂ ਗੱਲਾਂ ਤੇ ਤੁਸੀਂ ਕੁਝ ਉਹ ਟੁੱਟ ਕੇ ਸੁਣਾ ਕੇ ਅਸੀਂ ਭਰੇ ਹੋ ਜਾਂਦੇ। ਇੱਥੇ ਤੱਕ ਗਿਆਨ ਦੀ ਗੱਲ, ਵੈਰਾਗ ਦੀ ਗੱਲ, ਭਗਤੀ ਦੀ ਗੱਲ, ਇਹ ਵਿਸਰਜਨ ਹੁੰਦੀ ਜਾ ਰਹੀ ਹੈ ਦਿਨ ਪਰ ਦਿਨ। ਅਜੇ ਸ਼ੁਕਰ ਹੈ ਆਪਣੇ ਵਿੱਚ ਇਹੋ ਜਿਹੇ ਬਜ਼ੁਰਗ ਅਜੇ ਬੈਠੇ ਹੈ ਇਹ ਗੱਲਾਂ ਕਰਨ ਵਾਲੇ, ਜਿਨ੍ਹਾਂ ਦੇ ਜੀਵਨ ਤੇ ਪ੍ਰਭਾਵ ਹੈ ਬ੍ਰਹਮ ਗਿਆਨੀਆਂ ਦਾ। ਤਾਂਬੇ ਦਾ ਪੈਸਾ ਨਿਸ਼ਕਾਮ ਸੇਵਾ ਕਰਨ ਲੱਗੇ ਹੈ, ਸਿੱਖ ਕਰੰਸੀ ਦੇ ਵਿੱਚ ਆ ਗਿਆ, ਗੁਰੂ ਕੀ ਕਰੰਸੀ ਬਣ ਗਈ, ਕਿਉਂਕਿ ਗੁਰੂ ਦੀ ਕਰੰਸੀ ਵਿੱਚ ਇਹ ਸਿੱਕਾ ਘੜਿਆ ਗਿਆ। ਸੇਵਾ ਕਰਦਾ ਹੋਇਆ, ਨਿਸ਼ਕਾਮ ਸੇਵਾ ਕਰਦਿਆਂ ਕਰਦਿਆਂ ਮਲ ਦੋਸ਼ ਦੀ ਨਿਵਿਰਤੀ ਹੋ ਗਈ, ਉਸ ਤੋਂ ਬਾਅਦ ਦੂਸਰੀ ਕਰੰਸੀ ਦੇ ਵਿੱਚ ਤਬਦੀਲ ਹੋ ਜਾਏਗਾ, ਚਾਂਦੀ ਦਾ ਸਿੱਕਾ ਬਣ ਜਾਏਗਾ। ਚਾਂਦੀ ਦਾ ਸਿੱਕਾ ਕੌਣ? ਉਪਾਸਕ। ਉਪਾਸਨਾ ਸ਼ਬਦ ਜਿਹੜਾ ਹੈ ਗੁਰੂ ਪਿਆਰਿਓ, ਜਿਵੇਂ ਦੰਪਤੀ ਸ਼ਬਦ ਸਾਂਝਾ ਹੈ, ਦੰਪਤੀ ਪਤੀ ਤੇ ਸਤੀ ਦੋਨਾਂ ਨੂੰ ਇਕੱਠਿਆਂ ਨੂੰ ਦੰਪਤੀ ਕਹਿ ਦਿੰਦੇ ਹੈ। ਇਕੱਲੀ ਔਰਤ ਔਰਤ ਹੈ, ਇਕੱਲਾ ਮਰਦ ਮਰਦ ਹੈ, ਪਤੀ ਪਤੀ ਹੈ, ਪਤਨੀ ਪਤਨੀ ਹੈ। ਜੇ ਦੋਨਾਂ ਦਾ ਹੀ ਨਾਂ ਇਕੱਠਾ ਲੈਣਾ ਹੋਵੇ ਤਾਂ ਦੰਪਤੀ ਕਹਿ ਦਈਦਾ, ਪਤੀ ਸਤੀ ਦੋਨੋਂ। ਜਦੋਂ ਉਪਾਸਨਾ ਕਹਿ ਦਿੱਤਾ, ਉਪਾਸਨਾ ਵਿੱਚ ਦੋਨੇ ਹੀ ਸਾਂਝੇ ਕਹੇ ਗਏ ਸ਼ਬਦ। ਜਦੋਂ ਇਹਨਾਂ ਦੋਨਾਂ ਨੂੰ ਅਲੱਗ ਅਲੱਗ ਕਰਾਂਗੇ, ਧਿਆਨ ਔਰ ਸਿਮਰਨ ਦੋਨਾਂ ਨੂੰ ਇਕੱਠੇ ਕਰ ਲਈਏ, ਉਪਾਸਨਾ ਅਲੱਗ ਅਲੱਗ ਕਰ ਲਈਏ, ਧਿਆਨ ਅਲੱਗ ਹੋ ਗਿਆ, ਸਿਮਰਨ ਅਲੱਗ ਹੋ ਗਿਆ। ਤੇ ਉਪਾਸਨਾ ਦਾ ਦੂਸਰਾ ਅਰਥ ਇੱਕ ਤਾਂ ਇਹ ਬਣ ਗਿਆ, ਸਿਮਰਨ ਤੇ ਧਿਆਨ ਸ਼ਕਤੀ ਦੋਨੇ ਇਕੱਠੇ ਕਰਕੇ ਉਪਾਸਨਾ ਹੁੰਦੀ ਹੈ, ਇਹਨੂੰ ਉਪਾਸਨਾ ਕਹਿੰਦੇ ਹੈ। ਉਪਾਸਨਾ ਦਾ ਦੂਸਰਾ ਬੜਾ ਅਲਾ ਦਰਜੇ ਦਾ ਅਰਥ ਹੈ, ਉਹ ਪਦਾਰਥ ਹੈ ਸਮੀਪ ਨੇੜੇ, ਆਸਨ ਦਾ ਅਰਥ ਹੈ ਇਸਤਤੀ ਟਿਕਾ, ਧਿਆਨ ਦੁਆਰਾ ਆਪਣੇ ਇਸ਼ਟ ਦੇ ਨੇੜੇ ਹੋ ਕੇ ਬਹਿ ਜਾਣਾ, ਇਕਾਗਰਤਾ ਦੁਆਰਾ ਟੀਕੇ ਬਹਿ ਜਾਣਾ ਧਿਆਨ ਵਿੱਚ, ਧਿਆਨ ਸਾਧਨਾ ਦੁਆਰਾ ਇਹਨੂੰ ਕਹਿੰਦੇ ਨੇ ਉਪ ਜਮਾ ਆਸਨ ਉਪਾਸਨ ਉਪਾਸਨ। ਇਹ ਫਿਰ ਚਾਂਦੀ ਦਾ ਰੁਪਇਆ ਹੈ ਉਪਾਸਕ, ਉਪਾਸ਼ਾ ਦਾ ਰੂਪ ਹੋ ਜਾਂਦਾ ਹੈ। ਨਿਰਾਕਾਰ ਦੀ ਉਪਾਸਨਾ, ਅੰਗਰੇ ਉਪਾਸਨਾ, ਪ੍ਰਤੀਕ ਉਪਾਸਨਾ, ਸਰਗੁਣ ਦੀ ਉਪਾਸਨਾ, ਨਿਰਗੁਣ ਦੀ ਉਪਾਸਨਾ, ਬਹੁਤ ਕਿਸਮ ਦੀ ਉਪਾਸਨਾ ਵਿਦਾਂਤ ਗ੍ਰੰਥਾਂ ਵਿੱਚ ਲਿਖੀ ਹੋਈ ਹੈ। ਤੇ ਤੀਸਰੀ ਕਰੰਸੀ ਦਾ ਨਾਮ ਹੈ ਜਿਨ੍ਹਾਂ ਨੂੰ ਉਪਾਸਨਾ ਤੋਂ ਅੱਗੇ ਲੰਘ ਗਏ ਨੇ, ਕਿਉਂਕਿ ਇੱਥੇ ਆ ਕੇ ਵੀ ਇੱਕ ਦੋਸ਼ ਹੋਰ ਨਿਵਿਰਤ ਹੋ ਗਿਆ। ਪਹਿਲੀ ਸਟੇਜ ਮਲ ਦੋਸ਼ ਦੀ ਨਿਵਿਰਤੀ ਹੋਈ, ਦੂਜੇ ਦੇ ਵਿੱਚ ਬਖੇਪ ਦੋਸ਼, ਬਖੇਪ ਕਹਿੰਦੇ ਮਨ ਦੀ ਚੰਚਲਤਾ ਖਤਮ ਹੋ ਗਈ, ਸਥਿਰ ਹੋ ਗਿਆ ਮਨ, ਜਬ ਤੇ ਸ਼ੁੱਧ ਪਏ ਹੈ ਬਾਰਾਂ ਤਬ ਤੇ ਥਾਂ ਤੇ ਗਿਆ। ਜੋ ਕਣਕੋ ਕੁਠਾਰੀ ਚੜ੍ਹੋ ਕਵਰੋ ਹੋ, ਤੇ ਜਿੰਨੀ ਦੇਰ ਤੱਕ ਸੋਨੇ ਦੀ ਖੋਟ ਹੈ ਕੁਠਾਰੀ ਦੇ ਵਿੱਚ ਭੱਜਿਆ ਫਿਰਦਾ, ਜਦੋਂ ਸ਼ੁੱਧ ਹੋ ਗਿਆ ਬਾਰਾਂ ਬੰਨੀ ਦਾ ਉਹ ਡਲੀ ਹੋ ਕੇ ਤਾਂ ਤੇ ਕਣਕ ਵਿਖਾਲੀ, ਅਲੰਕਾਰ ਮਿਲ ਫੈਲੀ ਹੋਈ ਤਾਂ ਤੇ ਕਣਕ ਵਿਖਾਲੀ, ਸੋਨਾ ਹੀ ਸੋਨਾ ਮੇਰੇ ਸ਼ੁੱਧ ਹੋ ਗਿਆ। ਮਲ ਦੋਸ਼ ਬਖੇਪ ਦੋਸ਼। ਹੁਣ ਇੱਥੇ ਇੱਕ ਧਰਮ ਸ਼ਾਸਤਰ ਇੱਕ ਗੱਲ ਕਹਿੰਦਾ, ਉਹ ਕਹਿੰਦਾ ਗਿਆਨ ਦਾ ਅਧਿਕਾਰੀ ਕੌਣ ਹੈ? ਗਿਆਨ ਦੀ ਅੱਜ ਲੋੜ ਕਿੱਥੇ ਰਹੀ ਹੈ? ਗਿਆਨ ਦੀ ਭੁੱਖ ਕਿੱਥੇ ਰਹੀ ਹੈ? ਇਹ ਕੰਮ ਬਹੁਤ ਔਖਾ ਹੋ ਗਿਆ। ਧਰਮ ਸ਼ਾਸਤਰ ਕਹਿੰਦਾ ਮਲ ਬਖੇਪ ਜਾ ਕੇ ਨਹੀਂ, ਮਲ ਦੋਸ਼ ਦੀ ਨਿਵਿਰਤੀ ਨਿਸਕਾਮ ਸੇਵਾ ਕਰਕੇ ਹੋ ਗਈ, ਉਪਾਸਨਾ ਕਰਕੇ ਬਖੇਪ ਦੋਸ਼ ਦੀ ਨਿਵਿਰਤੀ ਹੋ ਗਈ। ਮਲ ਵਿਖੇਪ ਜਾ ਕੇ ਨਹੀਂ ਕਿੰਤ ਏਕ ਅਗਿਆਨ, ਦੋ ਦੋਸ਼ ਨਿਵਿਰਤ ਹੋ ਗਏ, ਹੁਣ ਇੱਕ ਦੋਸ਼ ਰਹਿੰਦਾ ਹੋਵੇ ਬਾਕੀ ਅਗਿਆਨ। ਹੋਵੇ ਚਲ ਸਾਧਨ ਸਹਿਤ, ਇੱਕ ਸ਼ਰਤ ਇਹ ਹੋ ਗਈ ਨਾ, ਦੂਸਰੀ ਸ਼ਰਤ ਕੀ ਹੈ? ਹੋਵੇ ਚਲ ਸਾਧਨ ਸਹਿਤ ਸੋ ਅਧ ਕਿਰਤ ਤੂੰ ਮਾਨ, ਮਨ ਲਈ ਕਿਉਂ ਅਧਿਕਾਰੀ ਹੈ ਗਿਆਨ ਦਾ? ਚਲ ਸਾਧਨ ਕਿਹੜੇ ਨੇ? ਬੈਰਾਗ, ਵਿਵੇਕ, ਖੱਟ ਸੰਪਤੀ, ਮੋਖ ਇੱਛਾ, ਇਹ ਚਾਰ ਸਾਧਨ। ਸਾਧਨ ਚਾਰ ਕਹਿ ਗੁਰੂ, ਪ੍ਰਥਮੇ ਏਕ ਬੈਰਾਗ, ਪੁੰਨ ਵਿਵੇਕ, ਸਮਦਮ ਆਵਤ, ਸੁਨ ਮਨੁੱਖ ਬਟ ਭਾਗ। ਹੇ ਭਾਗਾਂ ਵਾਲੇ ਮਮੁਕਸ਼ੂ, ਜੇ ਮੁਕਤੀ ਤੱਕ ਜਾਣਾ ਚਾਹੁੰਦੇ ਤਾਂ ਫਿਰ ਆਹ ਹੈ ਗਿਆਨ ਦਾ ਰਸਤਾ। ਆ ਜਾ ਧੜੀ ਹੈ ਸਬਦ ਸੱਚੀ ਟਕਸਾਲ, ਟਕਸਾਲ ਦੀ ਵਿਚਾਰ ਮੈਂ ਆਪ ਜੀ ਨਾਲ ਕਰ ਰਿਹਾ। ਟਕਸਾਲ ਕੀ ਕਰਦੀ ਹੈ? ਟਕਸਾਲ ਦਾ ਅੱਜ ਲੋਕਾਂ ਨੇ ਬਹੁਤ ਗਲਤ ਅਰਥ ਕੱਢ ਲਏ, ਜਿਹੜੇ ਲੋਕ ਅੰਦਰ ਤੋਂ ਸਿੱਖੀ ਸਰੂਪ ਦੇ ਦੁਸ਼ਮਣ ਬਣ ਗਏ ਨੇ, ਉਹਨਾਂ ਨੇ ਟਕਸਾਲ ਦੇ ਅਰਥ ਹੀ ਅੱਜ ਹੋਰ ਕੱਢ ਕੇ ਰੱਖ ਦਿੱਤੇ। ਸਮਝ ਨਹੀਂ, ਕਬੀਰ ਲੋਕ ਹੈ ਨਿੰਦਾ ਬਾਪੜਾ ਜਮਨ ਨਾਹੀਂ ਗਿਆਨ, ਜਿਨ੍ਹਾਂ ਦੇ ਹਿਰਦੇ ਚ ਗਿਆਨ ਨਹੀਂ। ਚਾਰੇ ਸਾਧਨਾਂ ਦੇ ਸਾਥ ਹੋਵੇ ਬੈਰਾਗ ਵਿਵੇਕ ਖੁੱਟ ਖੱਟ ਸੰਮਤੀ ਮੋਖ ਇੱਛਾ, ਹੋਵੇ ਚਲ ਸਾਧਨ ਸਹਿਤ, ਕਹਿੰਦੇ ਫਿਰ ਤੂੰ ਮੰਨ ਲੈ ਅਧ ਕਿਰਤ, ਯਾਨੀ ਉਹ ਅਧਿਕਾਰੀ ਹੈ ਗਿਆਨ ਦਾ। ਮਹਾਰਾਜ ਸੱਚੇ ਪਾਤਸ਼ਾਹ ਨੇ ਕੀ ਕਿਹਾ? ਗਿਆਨ ਨਾ ਗੱਲੀ ਢੂੰਡੀ ਹੈ ਕਥਨਾ ਕਰੜਾ ਸਾਰ। ਲੋਕੀ ਗੱਲਾਂ ਵਾਲਾ ਗਿਆਨ ਢੂੰਡਦੇ ਆ, ਗੱਲਾਂ ਵਾਲੇ ਗਿਆਨ ਦੇ ਵਿੱਚ ਮੁਕਤੀ ਵੀ ਗੱਲਾਂ ਵਾਲੀ ਹੁੰਦੀ ਹੈ। ਫਿਰ ਗੱਲਾਂ ਵਾਲਾ ਗਿਆਨ ਵੀ ਹੁੰਦਾ ਪਰ ਮੁਕਤੀ ਵੀ ਤਾਂ ਗੱਲਾਂ ਵਾਲੀ ਹੁੰਦੀ ਹੈ। ਗੱਲਾਂ ਵਾਲੇ ਗਿਆਨ ਦੇ ਨਾਲ ਗੱਲਾਂ ਵਾਲਾ ਰੱਬ ਹੀ ਮਿਲੂਗਾ, ਅਸਲੀ ਰੱਬ ਨਹੀਂ ਮਿਲਣਾ। ਕਿਉਂਕਿ ਜਿਹੋ ਜਿਹਾ ਕਿਸੇ ਦਾ ਪੂੰਜੀ ਹੈ ਉਹੋ ਜਿਹਾ ਸੌਦਾ ਗਾਹ ਤਿਆਰ ਹੈ। ਬੜੀ ਇੱਕ ਪੁਰਾਣੀ ਘਟਨਾ ਮੇਰੀ ਯਾਦ ਆ ਗਈ ਮਲੇਰਕੋਟਲੇ ਦੀ, ਮੈਨੂੰ ਉੱਥੇ ਰਹਿਣਾ ਪਿਆ ਕੁਛ ਚਿਰ ਸਾਰੇ ਪਰਿਵਾਰ ਵਿੱਚ। ਉੱਥੇ ਇੱਕ ਬੜਾ ਚਲਾਕ ਬੰਦਾ ਅਖਬਾਰ ਵੇਚਣ ਵਾਲਾ, ਇੱਕ ਬੰਦਾ ਬੜਾ ਚਲਾਕ ਅਖਬਾਰ ਲੈਣ ਵਾਲਾ। ਉਦੋਂ ਚਾਰ ਆਨੇ ਦਾ ਅਖਬਾਰ ਆ ਜਾਂਦਾ ਸੀ, ਅਜੀਤ, ਅਕਾਲੀ, ਇਹ ਬੜੇ ਚੜੇ ਹੋਏ ਸੀ ਅਖਬਾਰ। ਉਹਦੇ ਹੱਥ ਵਿੱਚ ਚਾਰ ਆਨੇ, ਬਹੁਤ ਪੁਰਾਣੀ ਗੱਲ ਹੈ, ਚਾਰ ਆਨੇ ਉਹ ਖੋਟੇ, ਖੋਟੇ ਚਾਰ ਆਨੇ। ਕਹਿੰਦਾ ਵੀ ਜਿਸ ਵੇਲੇ ਬੱਸ ਤੁਰੂਗੀ ਉਦੋਂ ਇਹਨੂੰ ਫੜਾ ਕੇ ਅਖਬਾਰ ਲੈ ਲੈਣਾ, ਮੇਰੇ ਮਗਰਾਂ ਉੱਤੇ ਤਰਿਆ ਹੀ ਇਹ। ਐਡੇ ਲੋਕ ਚਲਾਕ ਹੋ ਗਏ, ਚੁਆਨੀ ਖੋਟੀ ਲਈ ਹੈ, ਅਖਬਾਰ ਵਾਲੇ ਵੱਲ ਦੇਖਦਾ, ਉਧਰ ਅਖਬਾਰ ਵਾਲੇ ਵੀ ਦੇਖਦਾ, ਅਖਬਾਰ ਹੀ ਨੇ ਲੈਣਾ, ਪਰ ਇਹ ਨੇੜੇ ਵੀ ਮੈਨੂੰ ਕਹਿ ਨਹੀਂ ਰਿਹਾ ਜੀ। ਅਖਬਾਰ ਵਾਲਾ ਜਿਹੜਾ ਸੀ ਉਹ ਵੀ ਪੀਰ ਸੀ, ਜਦੋਂ ਚੱਲਣ ਲੱਗੀ ਬੱਸ ਉਹ ਅਖਬਾਰ ਵਾਲੇ وہ لڑکے آ کے کہنا ہاں جی, کہنا ایک اخبار, کہنا لیاؤ پیسے. انہیں چوانی دیتی, انہیں اخبار دیتا, دونوں بڑے خوش. جہے بس دیا سواریاں کول بیٹھیا سی کہندے بھی خوش ہیں, کہندا خوش اس کر کے بھی چوانی کھوٹی سی چل گئی. جہے اخبار والے دے کول سی کہندے بھی تو کیوں خوش ہیں, کہندا میں اس کر کے خوش ہوں بھی اٹھ دن کا باسی اخبار سی جڑا دتا, پرانا اخبار دیتا. وہ بھی بےمان, وہ بھی بےمان. اج جتھے گیان لین والے یہ بھی بےمانا کرتے, گیان دین والے بھی تو کھوٹا ہی, وہ بھی وہ چوانی کھوٹی نہیں بیٹھا, وہ اخبار کھوٹا نہیں بیٹھا, کم دونوں بس ہی سوت ہوا پہ چل رہا, کم اسی طرح چلتا رہے گا. سو گرو پیارے ہو, سولہ منٹ میرے سماں باقی رہندے ہیں, میں یہ کیونکہ اج بزرگوں کے کولوں سننے کا موقع ملیا, اگے مینوں بھی کالی ہوندی, اج میں بھی سنن دی اچھا جڑی رکھ رہے, میری بھی لوڑ پوری ہوئے گی. سو اد کرت تو مان, جے دھرم شاستر انسار دہشت لبھی اج دہشت نہیں ملتا, جے ادھکاری لبھی ادھکاری نہیں ملتا. چھویں پاتشاہ گرو ہرگوبند صاحب مہاراج نو سکھ پرشن کرتے ہیں, سدگرو جی گیان کیوں نہیں ہوتا, کارن کی ہے؟ کہندے وقتا تے سروتا نہیں ملتے, یہ کارن دس دیں چھویں پاتشاہ مہاراج. وقت دے کی خوبی ہے؟ کہندے چودہ گن وقت دے, سروتے دے وچ بھی چودہ گن, چودہ گنا چو ایک گن دونوں دھر چو کسی کو گھٹ ہوگی نا, وقت چودہ گن پورے ہون, سروتے ایک گن گھٹ ہوگی تیرہ ہون, گیان نہیں ہوں گا. وقت ایک گن گھٹ ہوگی سروتے دے چودہ ہی پورے ہون, پھر بھی نہیں ہوں گا. جدو اسی وہ گنا کی لسٹ پڑھتے ہاں تو گن تو ایک بھی نہیں لگتا, چودہ ہی سروتے چ نہیں لگتے, چودہ وقت چ نہیں. اسی وقتے ہاں, تھی سروتے ہاں, کم تو سار رہے ہیں نا, تھی سروتے کا سار رہے ہو, اسی وقت کا سار رہے ہیں. گیان دیکھ لو بھی کنیا کن ہوجوگا. میں بھی اتنے کتھا کی ہے, گیانی ہردیو سنگھ نے کی ہے, بابا جنگ سنگھ جی اسی بھی چلے جانا ہے, دیکھ لو بھی کنیا کن گیان ہو گیا سارے کو. کارن کی ہے؟ کارن لگو پہلے کی ہے, جی دوائی کام نہ کرے تو کوئی کارن ہور ہوندا بھی گل کی ہے, دوائی کام کیوں نہیں کر رہی؟ دوائی صحیح ہے, یہ کسی معمولی بات کی دوائی نہیں ہے, دوائی پوری ہے. ٹکسال کی گل میں آپ جی سانجھی کرتا سی, مہاپرشاں کا بھی نام لئیے جنہاں دی گل ود گئی کچھ, بے بسی کا روگ جی ہوگا وہ تو بس نہیں رہنا ہوں, بے بسی کا روگ کئی بار تنگ کرتا میرے بھی, گل ود گئی. اپاسنا, اپاسنا کے ارتھ ہو رہے کہ تیسرے نمبر تے سکا کہڑا بھائی, سونے کی مہر, وہ کون ہے؟ گیان کا ادھکاری, برہم گیانی, برہم گیان لین والا, سونے دیا مہر. سونا ساریا تاتوں چو قیمتی تاتو ہے گرو پیارے ہو, لوہا بے انت ہے سنسار, سونا چاندی لوہا جست کلی تانبا سکا پتل اٹھ تاتا ن, یہ شریر ہے جڑا یہ بھی اٹھان تاتا ہے, اشتمی اشت تات کی کایا, یہ کایا بھی اٹھان تاتا کی ہے, تو سنسار کی آ جڑی دھرتی ہے بھی اٹھ تاتا, شریر چ بھی اٹھ ہی تات ہے. سب تو قیمتی تاتو ہے سونا, مقدار سارے تو کٹ, مقدار سونے کی سب تو کٹ, تے قیمت سارے تو زیادہ, لوہے کی مقدار سارے تو زیادہ, تے مل بالکل ہی سستا روڑا کر دے. گیان وان سونے کی مہر ہے, قیمت زیادہ ہے پر ہے تھوڑا, اس یوگ میں تو ورلا برہم گیانی, برہم گیانی بہتے نہیں ہو سکتے. اج تے پنجاب وچ برہم گیانیاں دا ایک ہڑ آیا ہوا ہے, یہ ہڑ نے پتہ نہیں کنا پنجاب دے وچ, سارے ہندوستان ہڑ بہتے ہوندے ہیں بھائی, ادھر تسی تاں بچے ہوئے ہو, تھوڑے چر بعد ہڑ آ جاندا کوئی نہ کوئی قسم دا, روڑ کے لے جاندا سارا کچھ. اس ہڑ دے بانے کئیاں دے بھاگ بھی جاگے ہوندے نے, سرکار چ بھی ادھر ہی کئی پاسے تے دا لگدا, پھر جدوں اے جی آفت آندی ہے تے ایک ہڑ چلیا ہوا ہوں برہم گیانیاں دا, رارے والے مہاپرشاں دے ایک بچ نے آ گیا ایتھے, انہاں دے سنگھی سنت بابا دلیپ سنگھ جی بھی بیٹھے, ہور بھی سنگھی بیٹھے, انہاں نے بھی سنیا ہوگا, میں اپنے کناں دے نال سنیا بچنوں نے, کہنے ایک جگہ گرو نانک صاحب مہاراج مردانے کہندے, مردانے تینوں برہم گیانیاں دا شہر وکھا کے لیائیے, کہندا واہ گرو, واہ گرو سچے پاتشاہ جی, برہم گیانیاں دا شہر ਤੁਸੀਂ ਤਾਂ ਕਹਿੰਦੇ ਹੋ ਬ੍ਰਹਮ ਗਿਆਨੀ ਕੋਈ ਕੋਈ ਹੁੰਦਾ, ਕਹਿੰਦੇ ਹਾਂ ਬ੍ਰਹਮ ਗਿਆਨੀ ਹੁੰਦਾ ਤਾਂ ਕੋਈ ਆ, ਪਰ ਇਹ ਸ਼ਹਿਰ ਹੀ ਬਚਦਾ ਬ੍ਰਹਮ ਗਿਆਨੀਆਂ ਦਾ। ਕਹਿੰਦਾ ਮਹਾਰਾਜ ਫਿਰ ਜ਼ਰੂਰ ਲੈ ਕੇ ਚੱਲੋ। ਕਹਿੰਦੇ ਚਲੋ ਬਾਹਰ ਬੈਠ ਗਏ। ਕਹਿੰਦੇ ਮਰਦਾਨਿਆਂ ਇਹਨਾਂ ਨੇ ਉਸ ਤਰ੍ਹਾਂ ਦਾ ਸੂਤ ਨਹੀਂ ਆਉਣਾ, ਇਹ ਬ੍ਰਹਮ ਗਿਆਨੀ ਲੋਟ ਕਰਨੇ ਬੜੇ ਔਖੇ ਨੇ, ਬਈ ਤੂੰ ਐਂ ਕਰ ਆਪਾਂ ਨੂੰ ਕੋਈ ਬਹਾਨਾ ਬਣਾਉਣਾ ਪਊਗਾ। ਆਹ ਜਿਹੜੇ ਝੋਲੇ ਦੇ ਵਿੱਚ ਚਾਦਰਾਂ ਨੇ ਮੇਰੀਆਂ ਦੋ, ਇਹ ਝੋਲੇ ਨੂੰ ਇਕੱਠਾ ਕਰਕੇ ਸਿਰ ਤੇ ਰੱਖ ਲੈ, ਜਾ ਕੇ ਸ਼ਹਿਰ ਵਿੱਚ ਹੋਕਾ ਦੇ ਦੇ। ਕਹਿੰਦਾ ਜੀ ਕੀ ਕਹਾਂ? ਕਹਿੰਦੇ ਕਹਿ ਦੇ ਵੀ ਆ ਗਿਆ ਬਾਬਾ ਵੈਦ ਰੋਗੀਆਂ ਦਾ। ਕਹਿੰਦਾ ਮਹਾਰਾਜ ਫਿਰ ਜੇ ਮੇਰੇ ਲੋਕ ਦੁਆਲੇ ਹੋ ਗਏ ਵੀ ਦਵਾਈ, ਕਹਿੰਦੇ ਮੇਰੇ ਕੋਲ ਭੇਜਦੀ ਦਵਾਈ ਮੈਂ ਦਊਂਗਾ। ਤੂੰ ਨਾ ਵੈਦ ਬਣ ਬੈਠੀ, ਕੰਮ ਖਰਾਬ ਹੋ ਜੂਗਾ, ਚਾਦਰਾਂ ਹੀ ਨਿਕਲੀਆਂ ਨੇ, ਸੀਕ ਵੀ ਨਹੀਂ ਹੈ। ਇਹਨਾਂ ਨੂੰ ਇਕੱਠੇ ਕਰਕੇ ਮੇਰੇ ਕੋਲ ਲੈ। ਕਹਿੰਦਾ ਜੀ ਸਤਿਵਾਰ। ਉਹਨੇ ਜਿਉਂ ਦਿੱਤਾ ਹੋਕਾ, ਉੱਥੇ ਦੇ ਰਾਜ ਨੂੰ ਕੋਹੜ ਹੋਇਆ ਹੋਇਆ ਸੀ, ਰਾਜੇ ਦੇ ਕਿਸੇ ਨੌਕਰ ਨੇ ਸੁਣਿਆ, ਨੱਠ ਕੇ ਜਾ ਕੇ ਦੱਸਿਆ ਮਹਾਰਾਜ ਕੋਈ ਨਵਾਂ ਵੈਦ ਆਇਆ, ਕੀ ਪਤਾ ਕੋਈ ਦਵਾਈ ਲੱਗ ਜਾਏ। ਕਹਿੰਦੇ ਬੁਲਾਓ ਇਸ ਨੂੰ। ਬੁਲਾਇਆ, ਕਹਿੰਦੇ ਜੀ ਪਾਤਸ਼ਾਹ ਬੁਲਾਉਂਦੇ ਨੇ। ਮਰਦਾਨੇ ਨੇ ਕਿਹਾ ਵੀ ਚਲੋ ਭਾਗ ਖੁੱਲ ਗਏ, ਨਾਲੇ ਗੱਫਾ ਪਾਣੀ ਛਕਾਂਗੇ, ਇਹ ਹੋਕਾ ਹੀ ਦੇਣਾ, ਇੱਥੇ ਕਿਹੜਾ ਟਾਈਮ ਖੁੱਲਦਾ, ਬਾਬਾ ਸਮਾਧੀ 'ਚ ਬੈਠਾ, ਹੋਕਾ ਬਾਅਦ 'ਚ ਦੇ ਲਾਂਗੇ। ਬਾਦਸ਼ਾਹ ਕੋਲ ਗਏ, ਬਾਦਸ਼ਾਹ ਬੁਲਾਇਆ, ਚਾਦਰੇ ਦੀ ਬੁੱਕਲ ਮਾਰੀ, ਕਹਿੰਦੇ ਜੀ ਤੁਸੀਂ ਵੈਦ ਹੋ? ਕਹਿੰਦੇ ਨਹੀਂ। ਕਹਿੰਦੇ ਵੀ ਹੋਕਾ ਦੇ ਰਿਹਾ? ਕਹਿੰਦੇ ਜੀ ਵੈਦ ਦਾ ਨੌਕਰ ਆ। ਵੈਦ ਕਿੱਥੇ ਆ? ਕਹਿੰਦੇ ਬਾਹਰ ਬੈਠਾ। ਕਹਿੰਦਾ ਬਾਦਸ਼ਾਹ ਨੌਕਰ ਵੀ ਹੈ ਜਿਹੜੇ ਨੌਕਰੀ ਕੋਈ ਨਹੀਂ ਲੈਂਦਾ ਪਰ ਹੈ ਨੌਕਰ। ਕਹਿੰਦਾ ਵੀ ਇਉਂ ਦੱਸ ਕੇ ਕਿੰਨੀ ਕੁ ਦੇਰ ਦਾ ਰਹਿੰਦਾ? ਕਹਿੰਦਾ ਜੀ ਮੈਂ ਤਾਂ ਬਚਪਨ ਤੋਂ ਹੀ ਵੈਦ ਦੇ ਨਾਲ ਹੀ ਹੈ। ਕਹਿੰਦੇ ਤੇਰੇ ਵੈਦ ਕੋਲ ਕੋਹੜ ਦੀ ਬਿਮਾਰੀ ਦਾ ਇਲਾਜ ਹੈ? ਮੁਰਦਾਨਾ ਹੱਸ ਕੇ ਕਹਿੰਦਾ ਬਾਦਸ਼ਾਹ ਉਹ ਸਾਰੇ ਸੰਸਾਰ ਨੂੰ ਕੋਹੜ ਹੋਇਆ ਹੋਵੇ, ਇੱਕ ਚੁਟਕੀ ਨਾਲ ਟਰਾ ਸਕਦਾ, ਤੂੰ ਮੇਰੇ ਵੈਦ ਦੀਆਂ ਗੱਲਾਂ ਕਰਦੇ? ਉਹ ਵੈਦ ਕਿਤੇ ਲੋਕਾਂ ਵਰਗਾ ਵੈਦ ਹੈ? ਉਹਦੇ ਤੇ ਦਰਸ਼ਨ ਕਰਕੇ ਕੋਹੜ ਹਟ ਜਾਂਦਾ, ਐਸਾ ਵੈਦ ਹੈ? ਕਹਿੰਦੇ ਹਾਂ। ਕਹਿੰਦੇ ਫਿਰ ਚੰਗਾ ਬਈ, ਵਜ਼ੀਰ ਬੁਲਾਇਆ, ਵਜ਼ੀਰ ਜਾ ਬਈ ਵੈਦ ਜੀ ਨੂੰ ਬੁਲਾ ਕੇ ਲਿਆ। ਮਰਦਾਨਾ ਕਹਿੰਦਾ ਨਾ ਨਾ ਇਹ ਗਲਤੀ ਨਾ ਕਰ ਬੈਠੀ, ਬੁਲਾਉਣ ਜਾਓਗੇ ਆਏਗਾ ਨਹੀਂ, ਤੈਨੂੰ ਰੋਗ ਆ, ਤੂੰ ਚੱਲ ਕੇ ਜਾ, ਉਹਦੇ ਕੋਲ ਵੈਦ ਐਸਾ ਬੇਮਤਾਜ, ਉਹਨੇ ਲੈਣਾ ਕੁਛ, ਪ੍ਰਭ ਕੁਛ ਮੇਰੇ ਸੇ ਬੇਮਤਾਜੇ। ਕਹਿੰਦਾ ਜੀ ਠੀਕ ਹੈ। ਮਰਦਾਨਾ ਵਿੱਚੇ ਬਾਦਸ਼ਾਹ, ਵਿੱਚੇ ਉਹਦੀਆਂ ਮਹਾਰਾਣੀਆਂ, ਵਿੱਚੇ ਸਹਿਜਾਦੇ, ਨੌਕਰ ਚਾਕਰ। ਭਾਈ ਬਾਲਾ ਕਹਿੰਦਾ ਮਹਾਰਾਜ ਤਾਂ ਸਾਰਾ ਲਾਣਾ ਲਈ ਆ ਰਿਹਾ। ਕਹਿੰਦੇ ਇਹਦੇ ਵਾਸਤੇ ਤਾਂ ਭੇਜਿਆ ਸੀ, ਆ ਕੇ ਮੱਥਾ ਟੇਕਿਆ, ਹੀਰਿਆਂ ਦਾ ਥਾਰ ਰੱਖਿਆ। ਮਹਾਰਾਜ ਕਹਿੰਦੇ ਲੈ ਜਾ, ਤੇਰੇ ਖਜ਼ਾਨੇ 'ਚ ਮੁਬਾਰਕ ਹੋਣ, ਸਾਨੂੰ ਇਹਨਾਂ ਦੀ ਲੋੜ ਨਹੀਂ। ਕਹਿੰਦੇ ਮਹਾਰਾਜ ਮੈਨੂੰ ਤੁਹਾਡੇ ਨੌਕਰ ਤੋਂ ਪਤਾ ਲੱਗਿਆ ਹੈ ਵੀ ਤੁਸੀਂ ਵੈਦ ਹੋ। ਕਹਿੰਦੇ ਤੂੰ ਬਿਮਾਰੀ ਦੱਸ ਕੀ ਹੈ? ਮੇਰੀ ਵੈਦਗੀ ਦੀ ਗੱਲ ਛੱਡ। ਉਹਨੇ ਚਾਦਰ ਚੁੱਕੀ, ਦੇਖਿਆ ਮਹਾਰਾਜ ਸਾਰਾ ਕੋਹੜ ਚੋ ਰਿਹਾ ਸਿਵੜ ਸਿਵੜ। ਮਹਾਰਾਜ ਕਹਿੰਦੇ ਕੋਈ ਗੱਲ ਨਹੀਂ, ਕਹਿੰਦੇ ਦਵਾਈ ਤੇ ਤਿਆਰ ਹੈ ਪਰ ਤੇਲ ਨਹੀਂ ਤਿਆਰ ਮੇਰੇ ਕੋਲ। ਮਹਾਰਾਜ ਤੇਲ ਦੱਸੋ ਫਿਰ। ਕਹਿੰਦੇ ਕੋਹਲੂ ਘੱਟ ਲੈ ਕੇ ਇੱਥੇ, ਤੇਲ ਮੈਂ ਸਾਹਮਣੇ ਕੱਢਣਾ ਹੈ। ਕਹਿੰਦੇ ਹਾਂ ਜੀ। ਵਜ਼ੀਰ ਜਲਦੀ ਕਰ, ਫੌਰੀ ਕਰ ਤੇ ਕੋਹਲੂ ਕੱਢ ਦੇ ਫਟਾਫਟ ਜੀ, ਬਾਦਸ਼ਾਹ ਹੁਕਮ ਹੋਣ ਦੀ ਦੇਰ ਜੀ, ਕੋਹਲੂ ਮਿੰਟਾਂ 'ਚ ਕੱਢਿਆ ਗਿਆ। ਕਹਿੰਦੇ ਦੱਸੋ ਜੀ ਤੇਲ ਕਾਹਦਾ ਕੱਢਣਾ? ਕਹਿੰਦੇ ਬ੍ਰਹਮ ਗਿਆਨੀ ਦਾ ਤੇਲ ਕੱਢਣਾ। ਬ੍ਰਹਮ ਗਿਆਨੀ ਲਿਆ ਕੇ ਫੜ ਕੇ ਤੇਰਾ ਸਾਰਾ ਸ਼ਹਿਰ ਬ੍ਰਹਮ ਗਿਆਨੀਆਂ ਦਾ। ਕਹਿੰਦੇ ਜੀ ਇਹ ਵੀ ਕੋਈ ਔਖੀ ਗੱਲ ਨਹੀਂ, ਕਿਉਂਕਿ ਜਿਹੜੀ ਚੀਜ਼ ਨਾ ਮਿਲਦੀ ਹੋਵੇ ਉਹਦਾ ਔਖਾ ਹੁੰਦਾ। ਬ੍ਰਹਮ ਗਿਆਨੀ 10 ਕੋਹਾਂ 10 ਦਾ ਤੇਲ ਕੱਢ ਦਿੰਦਾ ਇੱਥੇ ਕੋਹਲੂ 'ਚ ਪੀੜ ਕੇ। ਕਹਿੰਦੇ ਬਾਦਸ਼ਾਹ ਐਂ ਕਰੀ ਵੀ ਪਹਿਲਾਂ ਪਹਿਰਾ ਲਾ ਦੇ, ਬਾਅਦ 'ਚ ਕਹੀ ਤੇਲ ਦੀ ਗੱਲ, ਲੋਕਾਂ ਨੂੰ ਨਾ ਪਤਾ ਲੱਗ ਜਾਏ। ਹੁਣ ਬ੍ਰਹਮ ਗਿਆਨੀ ਨੱਠਣਗੇ ਤੇਰੇ ਸ਼ਹਿਰ 'ਚੋਂ, ਇਹ ਪਹਿਲਾਂ ਫੌਜਾਂ ਲਾਤੀਆਂ ਫਿਰ ਹੋਕਾ ਦਿੱਤਾ। ਬ੍ਰਹਮ ਗਿਆਨੀ ਜਿਹਦੇ ਘਰ ਜਾ ਕੇ ਸਿਪਾਹੀ ਕਹਿਣ ਜੀ ਤੂੰ ਬ੍ਰਹਮ ਗਿਆਨੀ ਹੈ, ਮੈਂ ਕਦ ਕਿਹਾ ਸੀ ਬ੍ਰਹਮ ਗਿਆਨੀ ਹੈ, ਉਹ ਝਿੜਕੇ ਪਵੇ। ਕਹਿੰਦੇ ਹੁਣ ਤੀ ਬ੍ਰਹਮ ਗਿਆਨੀ ਕਹਿ ਕੇ ਮੰਡੇ ਖਾਂਦਾ ਰਿਹਾ ਤੇ ਹੁਣ ਤੂੰ ਕਹਿੰਦਾ ਬ੍ਰਹਮ ਗਿਆਨੀ ਨੀ? ਕਹਿੰਦਾ ਨਾ ਵੀ ਮੈਂ ਨੀ ਬ੍ਰਹਮ ਗਿਆਨੀ ਹੈ। ਸਾਰੇ ਪਿੰਡ 'ਚ ਫਿਰ ਲਏ, ਇੱਕ ਵੀ ਬ੍ਰਹਮ ਗਿਆਨੀ ਨਾ ਨਿਕਲਿਆ। ਬਾਦਸ਼ਾਹ ਨਰਾਸਾ ਹੋ ਕੇ ਮੁੜਿਆ। ਮਹਾਰਾਜ ਕਹਿੰਦੇ ਕੀ ਗੱਲ? ਕਹਿੰਦੇ ਮਹਾਰਾਜ ਸਾਰਾ ਸ਼ਹਿਰ ਕਹਾਉਂਦਾ ਸੀ ਬ੍ਰਹਮ ਗਿਆਨੀ, ਅੱਜ ਪਤਾ ਨੀ ਤੁਹਾਡੇ ਆਏ ਤੇ ਕੀ ਹੋ ਗਿਆ। ਕਹਿੰਦੇ ਅੱਜ ਕੋਹਲੂ ਦਿਖਦਾ, ਅੱਗੇ ਕੋਹਲੂ ਨੀ ਦਿਖਿਆ ਇਹਨਾਂ ਨੂੰ ਕਦੇ। ਕਹਿੰਦੇ ਮਹਾਰਾਜ ਫਿਰ ਹੁਣ ਮੇਰਾ ਕੋਹੜ ਨੀ ਹਟੂਗਾ ਜੇ ਤੂੰ ਤੇਲ ਨਾ ਮਿਲਿਆ? ਕਹਿੰਦੇ ਨਹੀਂ, ਤੇਰਾ ਕੋਹੜ ਹਟਾ ਕੇ ਜਾਵਾਂਗੇ। ਕਹਿੰਦੇ ਮਰਦਾਨਿਆਂ ਹੁਣ ਜਾ ਕੇ ਹੋਕੇ ਦੀ ਸਰਵਾ ਦੱਲੇ ਹੈ। ਕੀ ਕਹਾਂ ਵੀ ਜਿਹੜਾ ਬ੍ਰਹਮ ਗਿਆਨੀ ਆ ਆਪਣੇ ਆਪ ਨਿਕਲੇ ਹੁਣ। ਇੱਕ ਵਿਚਾਰਾ ਗਰੀਬ ਜਾ ਜਿਹਨੂੰ ਘਰ ਦੇ ਵੀ ਨਹੀਂ ਸੀ ਜਾਣਦੇ ਕੀ ਹੈ, ਹੋਕਾ ਸੁਣ ਕੇ ਬਾਹਰ ਆਇਆ। ਕਹਿੰਦਾ ਭਾਈ ਗੁਰਮੁਖਾ ਕੀ ਗੱਲ ਹੈ? ਕਹਿੰਦੇ ਜੀ ਤੁਸੀਂ ਬ੍ਰਹਮ ਗਿਆਨੀ ਹੋ? ਕਹਿੰਦੇ ਜੀ ਬ੍ਰਹਮ ਗਿਆਨੀ ਤਾਂ ਨਹੀਂ ਮੈਂ ਹੈ, ਪਰ ਜਿਹੜੇ ਕਾਰਜ ਵਾਸਤੇ ਬ੍ਰਹਮ ਗਿਆਨੀ ਦਾ ਸਰੀਰ ਚਾਹੀਦਾ ਉਹ ਮੇਰੇ ਸਰੀਰ ਦੇ ਵਿੱਚੋਂ ਤੈਨੂੰ ਮਿਲ ਜਾਊਗੀ ਗੱਲ, ਸੰਗਤਾਂ ਤੋਂ ਬਚਿਆ। ਪਹੁੰਚੇ ਮਹਾਰਾਜ ਕੋਲ, ਇਸ਼ਨਾਨ ਕਰਾਇਆ। ਮਹਾਰਾਜ ਨੇ ਇੱਕ ਘੜੌਂਜੀ ਤਿਆਰ ਕੀਤੀ ਹੋਈ, ਇੱਕ ਚੌਂਕੀ ਤਿਆਰ ਕੀਤੀ, ਉੱਕ ਉੱਪਰ ਮੱਠ ਰੱਖਿਆ, ਉਹਦੇ ਹੇਠਾਂ ਇੱਕ ਲੀਰ ਫਸਾਈ ਹੋਈ, ਛੇਕ ਕਰਕੇ ਉਹ ਪਾਣੀ ਦਾ ਮੱਠ ਭਰਿਆ ਹੋਇਆ। ਕਹਿੰਦੇ ਪਹਿਲਾਂ ਨਹਾਓ ਇਹਨੂੰ ਫਿਰ ਤੇਲ ਕੱਢਾਂਗੇ। ਬ੍ਰਹਮ ਗਿਆਨੀ ਚੌਂਕੜਾ ਮਾਰ ਕੇ ਬਹਿ ਗਿਆ। ਉਹਦੇ ਹੇਠਾਂ ਬਾਦਸ਼ਾਹ ਬਿਠਾ ਦਿੱਤਾ, ਕਹਿੰਦੇ ਤੈਨੂੰ ਵੀ ਨਹਾਉਣਾ, ਮਾਲਸ ਬਾਅਦ 'ਚ ਕਰਾਂਗੇ। ਜਦੋਂ ਸਤਨਾਮ ਵਾਹਿਗੁਰੂ ਕਹਿ ਕੇ ਕਹਿੰਦੇ ਮਰਦਾਨਿਆਂ ਖੋਲ ਦੇ ਪਾਣੀ ਦਾ ਸਰਾਖ, ਉਹਦੇ ਸਿਰ ਵਿੱਚ ਪਿਆ, ਉਹਦੇ ਜਿਸਮ ਨੂੰ ਲਾ ਕੇ ਜਦੋਂ ਉਹਦੇ ਜਿਸਮ ਨੂੰ ਲੱਗਿਆ ਤੇ ਉਧਰ ਪਾਣੀ ਦਾ ਮੱਠ ਖਾਲੀ ਹੋਇਆ ਤੇ ਬਾਦਸ਼ਾਹ ਉੱਠ ਕੇ ਜਦੋਂ ਖੜਾ ਹੋ ਕੇ ਵੇਖਦਾ ਕੰਚਨ ਵਰਗੀ ਦੇਹੀ ਹੋ ਗਈ, ਸੁੱਧ ਸੋਹਣੇ ਵਰਗ। ਉਹ ਜਿਹੜੇ ਨਕਲੀ ਬ੍ਰਹਮ ਗਿਆਨੀ ਸੀ ਉਹ ਵੀ ਆਏ ਹੋਏ ਸੀ ਦੇਖਣ ਤੇਲ ਕੱਢਣਗੇ ਕਿਵੇਂ ਕੱਢਣਗੇ, ਤੇ ਜਿਸ ਵੇਲੇ ਦੇਖਿਆ ਉਹ ਬਿਲਕੁਲ ਸੁੱਧ ਹੋ ਗਿਆ। ਕਹਿੰਦੇ ਜੇ ਐਂ ਪਤਾ ਹੁੰਦਾ ਫਿਰ ਤਾਂ ਭਗਤ ਜਵਾਬ ਹੀ ਕਹਿਣ ਦਿੰਦੇ। ਮਹਾਰਾਜ ਕਹਿੰਦੇ ਵੀ ਤੁਹਾਡੇ ਨਾਲ ਨਹੀਂ ਸੀ ਇਹ ਹੋਣ ਲੱਗਿਆ, ਇਹ ਨਕਲੀ ਬ੍ਰਹਮ ਗਿਆਨੀਆਂ ਦੀ ਗੱਲ ਰਾੜੇ ਵਾਲੇ ਮਹਾਂਪੁਰਸ਼ ਵਾਰ ਵਾਰ ਸੁਣਾਉਂਦੇ। ਅੱਜ ਕਿੱਥੋਂ ਲਿਆਈਏ ਬ੍ਰਹਮ ਗਿਆਨੀ, ਉਹਨਾਂ ਮਹਾਂਪੁਰਸ਼ਾਂ ਵਰਗੇ ਜਿਹੜੇ ਸਾਡੇ ਕੋਲ ਤੁਰ ਗਏ ਜਿਨ੍ਹਾਂ ਦੀਆਂ ਬਰਸੀਆਂ ਬਣਾ ਰਹੇ ਹਾਂ, ਸੰਤ ਬਾਬਾ ਅਤਰ ਸਿੰਘ ਜੀ, ਬਾਬਾ ਅਨੰਦ ਸਿੰਘ ਜੀ, ਬਾਬਾ ਸ਼ਾਮ ਸਿੰਘ ਜੀ, ਬਾਬਾ ਜਵਾਲਾ ਸਿੰਘ ਜੀ, ਸੰਤ ਗਿਆਨੀ ਸੁੰਦਰ ਸਿੰਘ ਜੀ, ਸੰਤ ਗਿਆਨੀ ਗੁਰਬਚਨ ਸਿੰਘ ਜੀ, ਇਹ ਬ੍ਰਹਮ ਗਿਆਨੀ ਮਹਾਂਪੁਰਸ਼ ਉਹਨਾਂ ਬ੍ਰਹਮ ਗਿਆਨੀਆਂ ਨੇ ਨਿਵਾਜਿਆ। ਔਰ ਜਦੋਂ 300 ਸਾਲਾਂ ਦੀ ਪੱਗ ਦਿੱਤੀ ਮਹਾਂਪੁਰਸ਼ਾਂ ਨੇ, ਉਸ ਵੇਲੇ ਵਚਨ ਕਹੇ ਸਨ ਕਿ ਗੁਰੂ ਪਿਆਰੇ ਕੁਛ ਵੱਡਿਆਂ ਮਹਾਂਪੁਰਖਾਂ ਦੇ ਵੇਲੇ ਦੇ ਤੇ ਕੁਛ ਹੁਣ, ਤੁਸੀਂ ਸਾਰਿਆਂ ਦੇ ਵਿੱਚ ਛੋਟੀ ਉਮਰ ਦਾ ਵਿਦਿਆਰਥੀ ਭਾਈ ਕਰਤਾਰ ਸਿੰਘ ਹੈ। ਅੱਜ ਮੈਂ ਦਮਦਮੀ ਇੱਕ ਸਾਲ ਦੀ ਪੱਗ ਇਹਦੇ ਸਿਰ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਤਖ਼ਤ ਤੇ ਪਟਨਾ ਸਾਹਿਬ ਇਹਨੂੰ ਬਣਾਈ ਹੈ, ਹੁਣ ਇਹ ਪੱਗ ਦੀ ਲਾਜ ਰੱਖਣੀ, ਤੁਸੀਂ ਆਪਣਾ ਛੋਟਾ ਵੀਰ ਜਾਣ ਕੇ ਇਹਦੇ ਸਿਰ ਤੇ ਹੱਥ ਰੱਖਣਾ। ਇਹੋ ਜਿਹੇ ਪਿਆਰ ਵਿਰਾਗ ਦੇ ਬਚਨ ਮਹਾਂਪੁਰਸ਼ਾਂ ਨੇ ਕੀਤੇ। ਉਹਨਾਂ ਤੋਂ ਬਾਅਦ 69 ਦੇ ਵਿੱਚ ਮਹਾਂਪੁਰਸ਼ ਲੜਾਈ ਕਰਦੇ ਹੈ, 69 ਤੋਂ ਬਾਅਦ ਸਾਧ ਸਿੰਘ ਜੀ 78 ਤੱਕ ਮਹਾਂਪੁਰਸ਼ਾਂ ਨੂੰ ਸਮਾਂ ਮਿਲਿਆ। ਐਕਸੀਡੈਂਟ ਹੋਇਆ, ਵੱਡੇ ਵੱਡੇ ਕਾਰਜ ਕੀਤੇ, ਐਕਸੀਡੈਂਟ ਤੋਂ ਬਾਅਦ ਹਸਪਤਾਲ ਵਿੱਚ ਮਹਾਂਪੁਰਸ਼ ਸਨ। ਡਾਕਟਰ ਸਾਹਿਬ ਨੇ ਕਿਹਾ, ਜ਼ਬਾਨ ਬੰਦ ਸੀ ਉਸ ਵੇਲੇ, ਇਹ ਅਖੀਰਲਾ ਵਚਨ ਹੈ ਜਿਹੜਾ ਮੈਂ ਤੁਹਾਡੇ ਨਾਲ ਸਾਂਝਾ ਕਰਾਂ, ਜ਼ਬਾਨ ਬੰਦ ਸੀ ਤੇ ਦਿਮਾਗ ਪੂਰਾ ਸਹੀ ਕੰਮ ਕਰ ਰਿਹਾ ਸੀ। ਡਾਕਟਰ ਸਾਹਿਬ ਨੇ ਕਿਹਾ ਕਿ ਰੋਮ ਕੱਟਣੇ ਪੈਣਗੇ। ਇਹ ਗੱਲ ਸੰਤਾਂ ਨੇ ਸੁਣ ਲਈ। ਡਾਕਟਰ ਸਾਹਿਬ ਦਾ ਹੱਥ ਫੜ ਕੇ ਕਹਿੰਦੇ, ਐ ਉਹਨੂੰ ਧਿਆਨ ਦੇ ਨਾਲ ਵੀ ਦੇਖ, ਉਹਨੂੰ ਸੈਨ ਲਹਿਗੋਸ ਦੇ ਵਿੱਚ ਬੋਲੇ, ਉਹਦਾ ਹੱਥ ਫੜ ਕੇ ਐ ਹੱਥ ਲਾਇਆ, ਕਹਿੰਦੇ ਮੇਰਾ ਗਲ ਤਾਂ ਬਿਸ਼ੱਕ ਵੱਢਦੀ ਪਰ ਮੇਰਾ ਰੋਮ ਨਾ ਵੱਢਦੀ ਇੱਕ ਵੀ, ਮੈਂ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਉਣੀ ਹੈ। ਉਹਨਾਂ ਨੂੰ ਸੀ ਗੁਰੂ ਪਿਆਰੇ, ਉਹ ਸਿੱਖੀ ਪਿਆਰੀ ਜਾਣ ਲੱਗੇ ਕਿ ਹੀਰਾ ਕੌਮ ਨੂੰ ਦੇ ਗਏ। ਮਹਾਂਪੁਰਸ਼ਾਂ ਦਾ ਵੱਡਿਆਂ ਦਾ ਵਚਨ ਸੀ ਇੱਕ ਸੰਤ ਗਿਆਨੀ ਗੁਰਬਚਨ ਸਿੰਘ ਜੀ ਦਾ, ਮੇਰੇ ਤੋਂ ਬਾਅਦ ਜਦੋਂ ਟਕਸਾਲ ਤੀਜੇ ਥਾਂ ਤੇ ਜਾਏਗੀ ਉਦੋਂ ਟਕਸਾਲ ਦਾ ਨਾਮ ਪੂਰੇ ਸੰਸਾਰ ਦੇ ਕੋਨੇ ਕੋਨੇ ਵਿੱਚ ਜਾਏਗਾ। ਇਹ ਮਹਾਂਪੁਰਸ਼ਾਂ ਦਾ ਬ੍ਰਹਮ ਗਿਆਨੀਆਂ ਦਾ ਵਚਨ ਸੀ। ਔਰ ਸੰਤ ਗਿਆਨੀ ਗੁਰਬਚਨ ਸਿੰਘ ਮਹਾਂਪੁਰਖਾਂ ਨੂੰ ਸੰਸਾਰ ਸਮਝ ਨਹੀਂ ਸਕਿਆ। ਗੱਲ ਸਤਪੁਰਸ਼ਾਂ ਦੇ ਸਰੀਰ ਦੇ ਹੁੰਦਿਆਂ ਸਮਝਣੀ ਬੜੀ ਔਖੀ ਹੈ। ਕੱਲਾ ਗਿਆਨੀ ਗੁਰਬਚਨ ਸਿੰਘ ਕਹਿ ਦਿੱਤਾ, ਕਿਸੇ ਨੇ ਕਦੇ ਰੋਸ ਹੀ ਨਹੀਂ ਆਇਆ, ਕਦੇ ਨਾਲਦਿਆਂ ਨੇ ਨਹੀਂ ਕਿਹਾ ਵੀ ਐਡੇ ਐਡੇ ਸ਼ਬਦ ਕਹਿ ਕੇ। ਜਿਸ ਦਿਨ ਲੰਮੇ ਜੱਟ ਪਰੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਆ ਕੇ ਰਹੇ ਸਨ ਅਖਾੜੇ ਪਿੰਡ ਨੂੰ, ਵਾਰ ਵਾਰ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਲੰਘਣ ਲੱਗੇ, ਇਸ ਅਖਾੜੇ ਪਿੰਡ ਦੀ ਇੱਕ ਬਜ਼ੁਰਗ ਮਾਤਾ ਜਿਹਨੂੰ ਪਤਾ ਲੱਗਿਆ ਵੀ ਸਾਡੇ ਪਿੰਡਿਆਂ ਨੇ ਸੇਵਾ ਨਹੀਂ ਕੀਤੀ ਕਲਗੀ ਵਾਲੇ ਸਤਿਗੁਰੂ ਦੀ, ਉਹਨੇ ਚਾਰ ਸਾਹਿਬਜ਼ਾਦੇ ਵਾਰ ਦਿੱਤੇ, ਪਰਿਵਾਰ ਵਾਰ ਦਿੱਤਾ, ਉਹ ਮਾਈ ਦੁੱਧ ਦਾ ਛੰਨਾ ਭਰ ਕੇ ਗੜਬਾ ਲੈ ਕੇ ਸਤਿਗੁਰੂ ਦੇ ਉਸ ਰਾਹ ਵਿੱਚ ਆ ਕੇ ਖੜ ਗਿਆ। ਰਸਤਾ ਰੁਕਿਆ, ਸਤਿਗੁਰੂ ਨੇ ਘੋੜਾ ਰੁਕ ਲਿਆ, ਮਾਤਾ ਵੱਲ ਹੋਏ, ਕਹਿੰਦੇ ਮਾਤਾ ਮੇਰਾ ਰਾਹ ਰੁਕਿਆ, ਕੀ ਚਾਹੁੰਦੀ ਆ? ਕਹਿੰਦੀ ਸਤਿਗੁਰੂ ਇਸ ਨਗਰ ਦੇ ਸਰਦਾਰਾਂ ਨੇ ਕੋਈ ਸੇਵਾ ਨਹੀਂ ਕੀਤੀ ਕਲਗੀ ਵਾਲਿਆ, ਮੈਂ ਸਾਰੇ ਨਗਰ ਦਾ ਭਲਾ ਚਾਹੁੰਦੀ ਹਾਂ ਕਿ ਜਾਂਦਾ ਜਾਂਦਾ ਮੇਰੀ ਇਹ ਕਾਮਨਾ ਪੂਰੀ ਕਰ ਜਾ ਵੀ ਮੇਰਾ ਆ ਦੁੱਧ ਮੈਂ ਲੈ ਕੇ ਆਈ ਹਾਂ ਤੇਰੇ ਨਿਮਿੱਤ, ਦੁੱਧ ਛਕ ਜਾ, ਬੇਸ਼ੱਕ ਘੋੜੇ ਤੋਂ ਹੇਠ ਨਾ ਉਤਰ, ਮੇਰੇ ਘਰ ਨਾ ਜਾ, ਬਸ ਕੇਵਲ ਦੁੱਧ ਪੀ ਲੈ, ਮੇਰੀ ਆਤਮਾ ਨੂੰ ਸ਼ਾਂਤੀ ਮਿਲ ਜਾਏਗੀ। ਮਹਾਰਾਜ ਹੱਸ ਕੇ ਕਹਿੰਦੇ, ਲਿਆ ਮਾਈ, ਜੇ ਤੈਨੂੰ ਮੈਨੂੰ ਦੁੱਧ ਪਿਆਉਣ ਨਾਲ ਸ਼ਾਂਤੀ ਮਿਲਦੀ ਹੈ, ਲਿਆ ਪਿਆ ਦੁੱਧ। ਕਲਗੀ ਵਾਲੀ ਸਤਿਗੁਰੂ ਨੇ ਦੁੱਧ ਪੀਤਾ। ਸਤਿਗੁਰੂ ਮਹਾਰਾਜ ਕਹਿਣ ਲੱਗੇ, ਮਾਤਾ ਗੁਰੂ ਕਿਸੇ ਦਾ ਉਧਾਰ ਨਹੀਂ ਰੱਖਦਾ, ਜੇ ਤੂੰ ਗੁਰੂ ਨੂੰ ਦੁੱਧ ਪਿਆਇਆ ਇਹਦੇ ਬਦਲੇ ਵਿੱਚ ਮੈਂ ਤੈਨੂੰ ਛੁੱਟੀ ਦਿੰਦਾ ਵੀ ਜੋ ਮਰਜ਼ੀ ਮੰਗ ਲੈ ਤੈਨੂੰ ਉਹੀ ਗੁਰੂ ਨਾਨਕ ਦੇ ਘਰ ਤੋਂ ਮਿਲ ਜਾਏ, ਇਹ ਹੁਣ ਤੇਰੇ ਤੇ ਆ, ਜੋ ਮਰਜ਼ੀ ਮੰਗ ਲੈ। ਮਾਤਾ ਕਹਿਣ ਲੱਗੀ, ਮਹਾਰਾਜ ਮੇਰੀ ਤਾਂ ਅਮੰਗ ਇੱਕੋ ਹੀ ਸੀ ਵੀ ਦੁੱਧ ਪਿਆ ਦਿਆਂ, ਬਸ ਮੇਰੀ ਕੋਈ ਮੰਗ ਨਹੀਂ, ਮੈਂ ਸਤਿਗੁਰੂ ਤੈਨੂੰ ਦੁੱਧ ਪਿਆ ਕੇ ਇਹ ਸੰਸਾਰ ਦਾ ਸੌਦਾ ਨਹੀਂ ਕਰਨ ਆਈ, لین دین دی گل نہیں، میں سچے پیار نہ آئی ہے، میں کچھ بھی منگن نہیں آئی تیرے کو۔
مہاراج کہندے ماتا تو
ایسے ارادے نہ آئی ہے، ہوں تو پھر گرو کا جی کردہ بھی تینوں دینا کچھ نہ کچھ، کل تر جائے میرے پنڈ دے پاگ جاگن، میرے پنڈ دیا دور تک گلا ہون، اے میرے پنڈ دیا نو ایک کلنک مٹ جائے بھی کلگی والے دی سیوا نہیں سی کیتی، ایک ایسا برہم گیانی سنت بھیج دے۔
مہاراج کہندے ماتا یہ کام جلدی ہون والا نہیں، کالی دے وچ کئی واری گلتیاں ہوندیاں نے،
بچن رہا تیری کل وچ میں اپنا خاص، اے شبد کیا، تیری کل وچ میں اپنا خاص برہم گیانی سنگھ بھیجوں گا، جڑا رہت وچ بھی تیار پتیار ہوئے گا تے پورن سنت بھی ہوئے گا، برہم گیانی ہوئے گا، تیری جتھے کل کرے گی اتھے میری سکھ جگ دی پھلواڑی نوں اپدیش دے کے پانی بھی دے گا، ماتا تیرے کر برہم گیانی سنت پیدا ہوئے گا، تیرا شریر نہیں ہوئے گا۔ کہنی بار ہے میری اچھا پوری ہوگی۔ اس ماتا دی کل وچ اکھاڑے پنڈ سنت گیانی گربچن سنگھ مہاپرکھاں دا جنم ہویا، بھائی انہوں نے کی ریس بن دیا جنہوں نے کلگی والے سچ گرو کی اپنی زبان تو مبارک شبد ملیا تے تیری کل برہم گیانی سنت پیدا کرا، کسے وہ برہم گیانی جہاں شہر کے شہر وستے ہیں، اج پنجاب ہر آیا پیا برہم گیانیاں دا، کسے وہ برہم گیانی جنہوں ست گرو کہن برہم گیانی۔ گرو گوبند سنگھ صاحب دے جیون چ بہت جن برہم گیانی کہا نہیں ملتا، بابا اتر سنگھ جی بارے وچن کیتا سی کلگی والے ستگرو نے، بابا ندھان سنگھ بارے وچن کیتا سی ستگرو نے، ہر ستگرو مہاراج نے، بابا مت سنگھ بارے وچن کیتا سی، بابا نند سنگھ بارے بھی وچن کیتا سی، تے امام پرشاں نے اے ساریاں سو ساکھی دے وچ بھی کچھ وچن آؤں، بابا رام سنگھ دا وچن بھی آیا۔ گرو کرپا کرے برہم گیانی مہاپرش دیوا بلدا دیویوں، برہم گیانی ایک دیوا ہے، جدو جل جائے اندھکار دور ہو جائے، دیوا بلدا دیویوں سنسار پروان ہے، جدو دیوے تے دیوا جل جائے روشنی کم نہیں ہوتی۔ اس برہم گیانی تو اگے دیوا جگیا سنت گیانی کرتار سنگھ جی جنہ دی برسی منا رہے ہیں، اور ماں پرشاں نے بچن کیتا سی کہ ٹکسال تیسری پست بھی جا کے اج تے ہندوستان دے جانی جاندی ہے ٹکسال، کہ ادو پورے سنسار جانی جائے گی، وہ بھی برہم گیانی دا وچن پورا ہویا، سنت گیانی جرنیل سنگھ جی نے وچن پورا کیتا۔ تو گرو پیاریو سمیں دی سماپتی ہے، میں دے نال ہی اپنے وچار سماپت کرنا چاہوں گا، ماں پرشاں دی ورسی تے پہنچیو کوئی گن دھارن کر کے جائیو، اور رہت وچ بھی تیار پر تیار سن، تے سادی برتی سی بالکل سنت گیانی کرتار سنگھ جی، سن 71 وچ جس ویلے ساتھ سنگھ جی سیوا چلی ہرمندر صاحب دی، میں بھی سیوا چ سی، ماں پرشاں دے گھروں بی بی انہوں بخار چڑھیا ہویا، امریک سنگھ منجیت سنگھ نال ایک چنگی بی ماں پرشاں دی سارا ٹبر سیوا کرن لگیا ہویا، ایک سنگھ آیا کہنا مہاراج جی بھی ماتا جی نوں بخار بہت تیز ہو گیا سنتاں دے گھروں، کیونکہ گرستی سی، کہندے کی ہویا، کہندے جی بخار چڑھ گیا، دوائی دوا لئیے، کہندے وہ گرو رام داس دے در تو وڈی دوائی کڑی ہوئے گی، اور کہندے انہوں میرا سنیہ دے دیو، جنہ ٹوکرا بھر کے چکے گی نا انہ بخار جلدی لے جاؤ گا۔ وہ بی بی نے جنہیں بھر بھر کے ٹوکرے چکے تو بخار اتنے لے گیا، جنہیں آپ ٹوکری ٹونی سنتا نے، تے شام نو تیسرے وقت کتھا کرنی منجی صاحب دیوان حال وچ، ببر شیر مہاپرش سی، انہوں مہاپرشاں دی برسی دے سبندھ وچ اینے پیار تے ستکار وچ جڑے ہو، داس اپنے والوں ساریاں سنگتاں دا بہت بہت دھنواد کردا ہے۔ سنت بابا ٹھاکر سنگھ مہاپرکھاں نے جنہاں نوں ایک درگاہی بچن ملیا ہویا ہے، کلکتے بچن سنایا سی میں، بچن دے نال ہی سماپتی کرنا ہے، مہاپرش اتے لگے لنگر برتاؤ، جدو لنگر برتاؤ لگے میں بابا جی میں لنگر نہیں چھکنا جی تسی برتاؤ گے، کہندے کیوں، میں کہا جی بزرگ برتاؤ تے کہ اسی بیٹھ کے شکیے بڑی لجا دا کارن، کہندے نہیں نہیں ہریشا توں اے بچن من، میں تینوں بچن سناؤں گا بعد چ سنتاں، میں جی ساتھ بچن بچن مننا ہی ٹھیک ہوندا ہے، بعد مینوں کہندے بھی میرا تو سوا ہی بنیا، بعد چ پرشادا چھکیا انہوں نے بھی چھک لیا، بہ گئے آسن تے بچن سناؤندیا سناؤندیا نالے مہاپرش رو پئے، کہندے ایک باری سنت گیانی گربچن سنگھ مینوں کہندے نے، کہندے ٹھاکر سیاں بھی ساڈی سیوا کردیاں کردیاں بڑے بڑے بیت گئے، کوئی گیانی بنیا کوئی راگی بنیا، توں سیوا چ رہیا، کہندے تینوں ایک وچن دسدے، آج مہاراج کہندے تیرا جنم نہیں سی ہونا، کہندے جی پھر ہو کیوں گیا، یہ جنم نہیں سی ہونا کیوں ہویا؟ کہندے تو مکت پرش ہے، اے جنم دھارن تو پہلے ہی مکت ہے تو، جڑا مکت ہوندا تے جنم نہیں ہوندا، پر تیرا جنم ہویا کیوں ہویا؟ کہندے جدوں درگاہ چ ساڈی ڈیوٹی لگی، کہندے میرے کارن تیرا جنم ہویا، تے گرو صاحب نے میرے شریر دی سیوا لئی تیرا شریر پیدا کیتا ہے، اے گرو دی اپنی کھیڈ سی، کہندے ہے تو مکت پرش۔ کہندے ہن اینی گل دس دے، کہندے ٹھاکر جان ساری عمر سیوا کردا رہا، تو میری سیوا کر کے رج گیا کہ اجے تینوں ہور بھوک ہے سیوا دی؟ مہاپرش یہ کہہ کے رو پے، کہندے ہری سیاں کہندے میرے تو، کہندے اس ویلے ایک غلطی ہو گئی بہت وڈی، بابا ٹھاکر سنگھ جی کہندے، میں کہ جی کی ہوئی؟ جڑے سنگھ کول بیٹھے وہ بھی من پر آئے، کہندے میرے تو یہ کہہ ہو گیا مہاراج تھوڑی سیوا تو کر لی رج کے، ہن مینوں سنگھاں دی سیوا ملنی چاہیے ہے۔ کہندے مینوں یہ نہیں سی کہنا چاہیے بھی مہاپرشاں نے، کہندے چنگا تیرا یہ بھی وچن پورا ہو جو، میرے شریر تو بعد سنگھاں دی سیوا مل جو۔ کہندے ہن سنگھ دیسرے چلدے ہیں، کہندے میں رونا اپنے مہاپرش دے وچن نوں بھی انہاں دے ویلے جڑا کنٹرول سی اج وہ کنٹرول نہ رہا، میں اے سیوا کانوں منگ لی، میں تاں مکت پرش سی، مہاپرشاں دے وچناں انوسار مینوں کہنا چاہیدا مارا اپنے نال ہی لے جو، میں کہ نہیں ایتھے رہ کے کی کرنا، جس پیارے سے انہیں اگے مر چلی ہے، ترگ جیون سنسار تا کے پچھ جیون۔ بھائی بخشیاں ہویاں روحاں سنسار دے اندر ایویں نہیں، بابا ویرداس ورگیا مہاپرشاں نے چار سال دی عمر چ راڑے والے مہاپرشاں نوں کہہ دتا سی بھی راجا جوگی سنت ہے، ہن ہرےک ہن جمدا ہی راجا جوگی، ہرےک اپنے آپ ہی بنتا ہے، گوٹے دیاں چنیاں پا پا کے راجا جوگی بنی جاندے ہیں، ایکڑ بھی کوئی راجا جوگی بن جاوے کتے بھی 50,000 دیاں کاراں لے کے راجا جوگی بن جان گے، وہ 110 پار جپ جی صاحب دا روز کرتے رہے، راڑے والے مہاپرش ٹکی بہ گئے۔ گرو کرپا کرے، آؤ مہاپرشاں دی برسی تے مہاپرشاں دے بچن سنے ہیں، پلاں چکاں دی داس کیما منگدا ہے، سنت بابا میٹھا سنگھ دی بزرگ مہاپرش، سنت بابا جنگ سنگھ دی میرے بزرگ مہاپرش، ماسکوانے جوڑ میلے تے جنم استھان تے کٹھے ہوندے رہنے ہاں، تے راگی سنگھ صاحباں ایتھوں دی مینجمنٹ سارے گرمکھاں دا بہت بہت دھنواد۔ بھائی گردیو سنگھ جی میرے دے ہیڈ گرنتھی نا، ایک میں بینتی آپ جی نوں یہ بھی کردے ہاں کہ بھائی دلجیت سنگھ اپل نے گرواز چانن پوتھی جڑی ہے وہ چھپاؤن کی سیوا اپنے جمے لئی ہے، یہاں گرمکھان کا سہیوگ دینا بھائی، تاکہ یہ کارج اپنا جلدی کر رہے، 2.5 سال جتھے نے لائے لکھن تے، یہ ہن تہاڈی سیوا سفلی ہوگی، پھلاں چکاں دی کھما کرنی جی، یہاں 7-8 دن بہت پھلاں ہویاں ہون گیاں، میں اج کرن دے سوا وشواس رکھدا ہویا تہاڈے کولوں انیکاں پھلاں دی معافی منگدا، اسی طرح پیار بنائی رکھنا، اسی طرح میر پریا سے تیات رکھنا، ہم کوکر تیرے دربار پہنکے آگے بدن پسار، پلا چکا دی کھیما کرنی جی، واہ گرو جی کا خلصہ۔